की मूरत है जागे आयो। लोग सुनियो पर लोग सुनियो दिल लोग सुनियो सब दर्शन पायो। संगत पायो तारों को गुरु नानक साहिब पंथ चलायो। वाहिगुरु श्री गुरु नानक साहिब तार की मूरत है जग आयो। आद करो गुरुदेव को बंदन वाहिगुरु मुख नामी अचारी। दुए कर जोर करो चरणा पर जान सदा गुरु को बुलिहारी। आन सुनै उपमा गुरु की गुरमूरत ध्यान हृदय में धारी। वाहिगुरु श्री गुरु नानक साहिब सेवक सरण गही दरबारी। दंडौत बंदन अनक वार सर्व कला समरथ दोलन तेरा कहो प्रभु नानक दे कर हाथ। ज्ञान जन गुर दिया ज्ञान अंधेर विनाश हर कृपा ते संत भेटिया नानक मन परगास। पूछै शास्त्र काट पिंड गिरन चढ़ जाए अंध लखै बदरो सुनै जो काल कृपा कराए। गुरु नानक परशोत्तम परम परावरनाथ जुगल चरणम वंदना धर कर धर परमाथ। गुरु नानक सुख सिंध को हाथ जोर प्रणाम जिस करना ते बढ़ तगी पाव है गत विश्राम। सतनाम श्री वाहिगुरु जीओ। उड़ी महला पंजवा सतगुरु आयो सरण तुहारी। मिले सुख नाम हर सुखा चिंता लाहे हमारी। सतगुर आयो सरण तुहारी। मिले सुख नाम हर सुखा चिंता लाहे हमारी। रहाओ अवर न सूझै दूजी ठार हार पर्यो तव द्वारी। देखा छोड़ अलेखा छूटै हम निर्गुण लेहो अबारी। साध बख्शिंद सदा मेहरबान सबना दे आधारी। नानक दास संत पाशै पढ़ियो राख देहो एह बारी। साध बख्शिंद सदा मेहरबान सबना दे आधारी। नानक दास संत पाशै पढ़ियो राख देहो एह बारी। वाहिगुरु जी का खालसा वाहिगुरु जी की फतेह। पावत वशद करना विधान दीना बंधु पथ पावन जगत गुरु निरंजनी ज्योत धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब जी महाराज जी की अपार कृपालता बख्शी का सत्कार। आप सारे माई भाई बड़े प्यार सत्कार के सहित श्री नानक प्रकाश जी की कथा जो भाई साहब भाई संतोख सिंह जी ने भाई बाला साहब जी की जन्म साखी छंदाबंदी रचना की है बड़े प्यार के नाम सरवण करके लाभ प्राप्त करते हो। आज के प्रसंग हजूर पातशाह जी का मजा गाइया चारण जाना जो आप जी चादर बिछा के बराजे हुए सन चेहरे से धुप आने समय शेष नाग ने फन फैला के ਛਾਇਆ ਕਰਨੇ, ਰਾਏ ਬਲਾਰ ਦਾ ਕੁਦਰਤੀ ਇਧਰੋਂ ਗੁਜ਼ਰਨਾ, ਦਰਸ਼ਨ ਕਰਕੇ ਸਾਰਾ ਹਾਲ ਮਲੂਮ ਹੋਣਾ, ਸ਼ਰਧਾ ਭਗਤੀ ਦੇ ਨਾਲ ਭਰਨਾ, ਅਤੇ ਗੁਰੂ ਪਾਤਸ਼ਾਹ ਜੀ ਨੂੰ ਜਿਸ ਤਰ੍ਹਾਂ ਪਿਆਰ ਨਾਲ ਮਿਲਿਆ, ਇਹ ਸਾਰਾ ਪ੍ਰਸੰਗ ਆਪ ਜੀ ਨੇ ਬੜੇ ਪਿਆਰ ਨਾਲ ਗਿਆਨੀ ਜੀ ਤੋਂ ਸ਼ਰਵਣ ਕੀਤਾ ਹੈ। ਹੁਣ ਕੋਈ ਸਮੇਂ ਵਾਸਤੇ ਗੁਰਬਾਣੀ ਦੀ ਵਿਚਾਰ ਸਾਧਨ ਕਰਨੀ ਹੈ। ਹਜ਼ੂਰ ਪਾਤਸ਼ਾਹ ਜੀ ਨੇ ਬੜੀ ਰਹਿਮਤ ਕੀਤੀ ਹੈ, ਜਿੱਥੇ ਦਸ ਜਾਮੀਆਂ ਧਾਰ ਕੇ ਸੰਸਾਰੀ ਜੀਵਾਂ ਦੀ ਕਲਿਆਣ ਵਾਸਤੇ ਬਹੁਤ ਵੱਡੇ ਵੱਡੇ ਪਰਉਪਕਾਰ ਕੀਤੇ ਹਨ। ਜਿਸ ਤਰ੍ਹਾਂ ਕੋਈ ਜੇਲ੍ਹ ਵਿੱਚ ਕੈਦੀ ਹੈ, ਉਸ ਦੇ ਕਮਰੇ ਵਿੱਚ ਪੱਖਾ ਜਾਂ ਰੁਕਨਸਾਰ ਹੀਟਰ ਕੂਲਰ ਏ ਸੀ ਲਗਾ ਦਿੱਤੀ ਜਾਏ, ਸੁੱਖ ਤਾਂ ਮਿਲਿਆ ਲੇਕਿਨ ਹੈ ਫਿਰ ਵੀ ਕੈਦੀ। ਉਸ ਵਾਸਤੇ ਖਬਰਾਂ ਸੁਣਨ ਵਾਸਤੇ ਜਾਂ ਕੋਈ ਸੀਨ ਦੇਖਣ ਲਈ ਰੈਡੀਓ, ਟੈਲੀਵਿਜ਼ਨ, ਅੱਜ ਕੱਲ੍ਹ ਇੰਟਰਨੈੱਟ ਵਗੈਰਾ ਇੰਤਜ਼ਾਮ ਵੀ ਹੋ ਜਾਏ, ਅਤੇ ਉਸ ਨੂੰ ਕਾਫ਼ੀ ਕਾਫ਼ੀ ਪ੍ਰੀਖਿਆ ਪ੍ਰਾਪਤ ਹੋ ਸਕਦਾ ਹੈ, ਲੇਕਿਨ ਫਿਰ ਵੀ ਕੈਦੀ ਹੈ। ਇਸੇ ਤਰ੍ਹਾਂ ਉਸਨੂੰ ਮੋਬਾਈਲ ਆਦਿ ਦਾ ਸਾਧਨ ਫੋਨ ਦਾ ਵੀ ਮਿਲ ਜਾਏ, ਫਿਰ ਵੀ ਬੰਧਨ ਵਿੱਚ ਹੈ। ਪੜ੍ਹਨ ਵਾਸਤੇ ਕੋਈ ਪੁਸਤਕਾਂ, ਅਖਬਾਰ, ਮੈਗਜ਼ੀਨ ਦਾ ਪ੍ਰਬੰਧ ਹੋ ਜਾਏ, ਕੈਦ ਤੋਂ ਛੁਟਕਾਰਾ ਫਿਰ ਵੀ ਨਹੀਂ ਹੋਇਆ। ਉਸਨੂੰ ਖਾਣ ਪੀਣ ਵਾਸਤੇ ਸਹੀ ਭੋਜਨ, ਜਲ ਪਾਣ, ਜੀ ਸਾਗ ਤਰ੍ਹਾਂ ਤਰ੍ਹਾਂ ਦੇ ਮਿਲ ਜਾਣ, ਇੰਨੀ ਕੁ ਸੁਵਿਧਾ ਹੋਈ, ਭੋਜਨ ਸੋਹਣਾ ਮਿਲਦਾ, ਜਲ ਪਾਣ ਸੋਹਣਾ, ਲੇਕਿਨ ਫਿਰ ਵੀ ਕੈਦੀ ਹੈ। ਇਸੇ ਪ੍ਰਕਾਰ ਉਹਨੂੰ ਸੁੰਦਰ ਵਸਤਰ ਆਦਿ ਮਿਲ ਜਾਣ, ਫਿਰ ਵੀ ਉਹ ਨਿਰਬੰਧ ਨਹੀਂ, ਬੰਧਨ ਵਿੱਚ ਹੈ। ਉਸ ਦੇ ਆਰਾਮ ਵਾਸਤੇ ਸੋਹਣਾ ਬੈੱਡ, ਸੋਹਣੇ ਗਲੀਚੇ ਆਦਿ, ਉੱਪਰ ਉੱਡਣ ਵਾਸਤੇ ਰੁੱਤ ਅਨੁਸਾਰ ਵਸਤਰ ਮਿਲ ਜਾਣ, ਫਿਰ ਵੀ ਕੈਦੀ ਹੈ। ਨਹਾਉਣ ਧੋਣ ਵਾਸਤੇ ਸੋਹਣਾ ਬਾਥਰੂਮ ਅਤੇ ਸਾਬਣ ਤੇਲ ਹਰ ਤਰ੍ਹਾਂ ਦਾ ਪ੍ਰਬੰਧ ਹੋ ਜਾਏ, ਫਿਰ ਵੀ ਕੈਦੀ ਹੈ। ਇੰਨੇ ਸੌਖ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਕੈਦੀ ਸਮਝਦਾ, ਬੰਧਨ ਵਿੱਚ ਹੈ। ਅਤੇ ਜੇ ਉਸਨੂੰ ਕੋਈ ਬਾਹਰ ਕੱਢ ਦੇਵੇ, ਇਹ ਸਾਰੀਆਂ ਸੁੱਖ ਸੁਵਿਧਾ ਨਾ ਵੀ ਹੋਣ, ਫਿਰ ਉਹ ਬੜਾ ਆਜ਼ਾਦ, ਸੁਤੰਤਰ, ਸੁੱਖ ਪ੍ਰਤੀਤ ਕਰੇਗਾ। ਇਸ ਤਰ੍ਹਾਂ ਸੰਸਾਰ 'ਤੇ ਆ ਕੇ ਬੰਦੇ ਨੂੰ ਸਾਰੀਆਂ ਸਹੂਲਤਾਂ ਪ੍ਰਾਪਤ ਹੋ ਜਾਣ, ਜੇ ਪਰਮੇਸ਼ਰ ਦਾ ਸਿਮਰਨ ਕਰਕੇ ਬੰਧਨ ਤੋਂ ਰਹਿਤ ਜਿਹੜੀ ਨਿਰਬੰਧ ਅਵਸਥਾ ਉਹ ਪ੍ਰਾਪਤ ਨਹੀਂ ਕੀਤੀ, ਅਤੇ ਮਨ ਉਸਨੇ ਜੀਵਨ ਦਾ ਕੋਈ ਮਨੋਰਥ ਨਹੀਂ ਕਰਿਆ। ਪਰਉਪਕਾਰ ਦੇ ਬੜੇ ਕੰਮ ਆ, ਚੰਗੇ ਆ, ਆਪ ਜਾਂ ਕਿਸੇ ਨੂੰ ਸੁੱਖ ਦੇਣਾ, ਲੇਕਿਨ ਜੇ ਇੱਕ ਕਾਰਜ ਜਿਹੜਾ ਇਹ ਨਹੀਂ ਕੀਤਾ ਜੋ ਹਜ਼ੂਰ ਕਹਿੰਦੇ ਆ, ਕਬੀਰ ਮਾਨਸ ਜਨ ਗੁਲੰਬ ਹੈ, ਹੋਤ ਨਾ ਬਾਰੰਬਾਰ, ਜਿਉਂ ਬਾਨ ਫਲ ਖਾ ਕੇ ਭੋਏ ਗਿਰਿਆ ਬਹੁ ਨਾ ਲਾਗੈ ਬਾਰ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਵਰਿਆ। ਜੇ ਨਾਮ ਜਪਣ ਵੀ ਇਹ ਕੰਮ ਨਹੀਂ ਕੀਤਾ ਤੇ ਸਾਰੇ ਸੁੱਖ ਜਿਹੜੇ ਕਿੰਨਾ ਚਿਰ ਭੋਗਾਂਗੇ, ਇਹ ਸਰੀਰ ਛੱਡਣ ਤੋਂ ਬਾਅਦ ਤੇ ਕੋਈ ਨਾਲ ਨਹੀਂ ਰਹਿਣਾ। ਸਰੀਰ ਦੇ ਹੁੰਦਿਆਂ ਵੀ ਲੈ ਲਓ, ਜਿਹੜਾ ਬਿਮਾਰ ਆਦਮੀ ਹੈ ਉਹਨੂੰ ਪਦਾਰਥਾਂ ਵਿੱਚ ਕੀ ਰਾਸ ਹੈ, ਅਤੇ ਚੰਗੇ ਬੈੱਡਰੂਮ ਹੈ, ਹੋਰ ਸਾਰੇ ਸਾਧਨ ਵੀ ਸੁੱਖ ਦੇ ਹਨ, ਬਿਮਾਰ ਆਦਮੀ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਤੰਦਰੁਸਤੀ ਨਾਲ ਹੀ ਹੈ। ਹੋਰ ਇਸ ਤਰ੍ਹਾਂ ਜੇ ਮਾਨਸਿਕ ਮੰਡਲ ਪੰਜਾਂ ਵਿਕਾਰਾਂ ਰੂਪੀ ਦੁੱਖ ਤੋਂ ਰਹਿਤ ਨਹੀਂ ਹੋਇਆ, ਤੰਦਰੁਸਤੀ ਨਹੀਂ ਮਿਲੀ, ਮਾਇਕ ਵੀ ਜਿੰਨੇ ਵੀ ਪਦਾਰਥਾਂ ਦੇ ਸੁੱਖ ਹੈ ਉਹ ਸਾਰੇ ਇਹਦੇ ਵਾਸਤੇ ਫਜ਼ੂਲ ਜਿਹਾ ਨਜ਼ਰ ਆਉਂਦੇ ਹਨ। ਇਸ ਵਾਸਤੇ ਹੁਣ ਭਾਵੇਂ ਵਿਗਿਆਨ ਦੇ ਯੁੱਗ ਵਿੱਚ ਬੜੇ ਸੁੱਖ ਪੈਦਾ ਕਰ ਲਏ ਆ, ਸੁੱਖ ਦੇ ਦਿੱਤੇ ਆ, ਇਹਨੂੰ ਪਿੱਛੇ ਤੈਨੂੰ ਸਾਰੇ ਸੁੱਖ ਮਿਲ ਗਏ ਤੇ ਤੂੰ ਕੀ ਕੀਤਾ, ਤੈਂ ਆਪਣੇ ਲਈ ਕੀ ਕੀਤਾ, ਆਪਣੇ ਦੇ ਤਾਂ ਪਰਪਾਲ ਕੀਤਾ ਹੀ ਨਹੀਂ। ਉਹ ਜਿਹੜਾ ਸੁੱਖ ਹੈ ਉਹ ਧਰਮ ਤੋਂ, ਮਹਾਂਪੁਰਖਾਂ ਤੋਂ, ਗੁਰਬਾਣੀ ਦੀ ਵਿਚਾਰ ਸਰਵਣ ਕਰਨ ਤੋਂ ਪਤਾ ਲੱਗਦਾ ਹੈ। ਸੁੱਖ ਨਾ ਹੀ ਬਹੁਤਾ ਧਨ ਕਾਟੇ, ਸੁੱਖ ਨਾ ਹੀ ਬਹੁ ਨਿਰਤ ਨਾਟੇ, ਸਾਰਾ ਸ਼ਬਦ ਪੜ੍ਹ ਲੈਣਾ, ਅਖੀਰ ਰਿਜ਼ਲਟ ਕੱਢਿਆ, ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਣਾ। ਜੇ ਸਾਧ ਸੰਗਤ ਇੱਕ ਖਿਣ ਮਾਤਰ ਵੀ ਆ ਕੇ ਪ੍ਰਭੂ ਦਾ ਚਿੰਤਨ ਕਰ ਲਿਆ, ਮਹਾਂਪੁਰਖਾਂ ਦੀ ਸੰਗਤ ਕੀਤੀ, ਏਕ ਪਲਕ ਸੁੱਖ ਸਾਧ ਸਮਾਗਮ, ਕੋਟ ਵੈਕੁੰਠ ਹੈ ਪਾਏ। ਜਿਹੜਾ ਇੱਕ ਪਲਕ ਮਾਤਰ ਮਹਾਂਪੁਰਖਾਂ ਪਵਿੱਤਰ ਪੁਰਸ਼ਾਂ ਦੀ ਸੰਗਤ ਸਮਾਗਮ ਦਾ ਸੁੱਖ ਹੈ, ਕਰੋੜਾਂ ਵੈਕੁੰਠਾਂ ਦੇ ਬਰਾਬਰ ਪਾਣੀ ਨੇ ਦੱਸਿਆ। ਇਸੇ ਵਾਸਤੇ ਹਜ਼ੂਰ ਕਹਿੰਦੇ, ਸੱਤੀ ਪੈਰੀ ਸਤ ਫਲਾ, ਬਹਿਆ ਪੜਿਆ ਪਾਸ, ਉੱਥੇ ਪਾਪ ਮਨ ਵਿਚਾਰੇ ਕੂੜੇ ਘਟੇ ਰਾਸ, ਜਿੱਥੇ ਆ ਕੇ ਕੂੜ ਦੀ ਜਿਹੜੀ ਰਾਸੇ ਹੈ ਉਹ ਪਾਏ ਘਟਦੀ ਹੈ। ਉਹ ਗੁਰੂ ਮਹਾਰਾਜ ਦਾ ਜਿੱਥੇ ਦਰਬਾਰ ਲੱਗਾ ਹੋਵੇ, ਸੰਗਤ ਵਿੱਚ ਆ ਕੇ ਬਾਣੀ ਨਾਲ ਇਤਿਹਾਸ ਦੀ ਵਿਚਾਰ ਦੁਆਰਾ ਗੁਰੂ ਮਹਾਰਾਜ ਦੇ ਚਰਨਾਂ ਨਾਲ ਜਿਹੜਾ ਜੁੜਨਾ ਹੈ ਇਹ ਸੁੱਖ ਵੱਡਾ ਹੈ। ਇਸੇ ਵਾਸਤੇ ਜਿਹੜੇ ਉਹ ਮਹਾਂਪੁਰਖ ਪਰਉਪਕਾਰੀ ਹੈ ਉਹਨਾਂ ਦਾ ਵੱਡਾ ਪਰਉਪਕਾਰ ਕੀ ਹੈ, ਜਨਮ ਮਰਨ ਦੁਹੂ ਮੈਂ ਨਾ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਵਾਲਾ, ਉਹ ਜੀਵਾਂ ਨੂੰ ਜੀਵਨ ਮੁਕਤੀ ਦਾ ਦਾਨ ਦਿੰਦੇ ਹੈ, ਹਰੀ ਦੀ ਭਗਤੀ ਚਲਾਉਂਦੇ ਹੈ, ਵਿਛੜਿਆ ਹੋਇਆਂ ਨੂੰ ਪਰਮਾਤਮਾ ਨਾਲ ਮਿਲਣ ਦਾ ਉਪਦੇਸ਼ ਦਿੰਦੇ ਹੈ, ਰਸਤਾ ਦੱਸਦੇ ਹੈ। ਇਸ ਵਾਸਤੇ ਅਸੀਂ ਪਰਮੇਸ਼ਰ ਨੂੰ ਵਿਛੜੇ ਹਾਂ, ਸਾਰੇ ਸੁੱਖ ਮਿਲ ਜਾਣ, ਜਿੰਨਾ ਚਿਰ ਪ੍ਰਭੂ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ ਇਹ ਸਾਰੇ ਸੁੱਖ ਵੀ ਜ਼ਹਿਰ ਦੇ ਤੁਲ ਹੈ, ਕਿਉਂਕਿ ਸਭ ਨੂੰ ਵੱਡਾ ਦੁੱਖ ਵਿਛੋੜੇ ਦਾ ਕਿਹਾ, ਦੁੱਖ ਵਿਛੋੜਾ, ਇੱਕ ਦੁੱਖ ਰੂਪ, ਇੱਕ ਦੁੱਖ ਸਖਤ ਵਾਰ ਜਨ ਰੂਪ, ਇੱਕ ਦੁੱਖ ਰੋਗ ਉੱਠਿਆ ਤਨ ਤਾਏ, ਬੈਦ ਨੂੰ ਘੋੜੇ ਦਾ ਰੂਲਾ। ਵਿਛੋੜੇ ਦਾ ਇੱਕ ਦੁੱਖ ਹੈ, ਭੁੱਖ ਦਾ ਦੁੱਖ ਹੈ, ਔਰ ਮਾਇਆ ਦੀ ਘਾਟ ਵੀ ਇੱਕ ਦੁੱਖ ਹੈ, ਗਰੀਬੀ ਦਾ, ਸਰੀਰ ਦੇ ਦੁੱਖ ਵੀ ਹੈਗੇ ਆ, ਮਨੁੱਖਾਂ ਵੱਲੋਂ ਜੋ ਦੁੱਖ ਮਿਲਣਾ ਉਹ ਵੀ ਹੈ, ਅਤੇ ਸਾਰਿਆਂ ਨੂੰ ਵੱਡਾ ਦੁੱਖ ਜਿਹੜਾ ਦੁੱਖ ਵਿਛੋੜਾ, ਵਿਛੋੜੇ ਦਾ ਭੁੱਖ ਦਾ ਵੀ ਦੁੱਖ ਹੈ, ਇਸ ਤਰ੍ਹਾਂ ਦੇ ਦੁੱਖ ਹੈ, ਸਭ ਨੂੰ ਵੱਡਾ ਵਿਛੋੜੇ ਦਾ ਦੁੱਖ ਇਹਨੂੰ ਪਹਿਲੇ ਨੰਬਰ 'ਤੇ ਰੱਖਿਆ। ਇਹ ਹੁਣ ਤਾਂ ਹੀ ਦੂਰ ਹੋਏਗਾ ਜੇ ਪਰਮੇਸ਼ੁਰ ਨਾਲ ਮਿਲਿਆ ਹੋਇਆ ਕੁਛ ਮਿਲੇ, ਜਿਹਦਾ ਆਪਣਾ ਮਿਲਾਪ ਹੈ, ਸਾਨੂੰ ਮਿਲਣ ਦਾ ਜਿਹੜਾ ਰਸਤਾ ਦੱਸੋ। ਕੋਈ ਜਨ ਹਰ ਸੋ ਦੇਵੈ ਜੋ ਚਰਨ ਗਹੋ ਬਖੋ ਸੁਭ ਰਸਨ, ਦੀਜੈ ਪ੍ਰਾਣ ਅਨੁਕੂਲ, ਮਨ ਤਨ ਨਿਰਮਲ ਕਰਤ ਪਿਆਰੋ, ਵਰ ਸਿੰਚੈ ਸੁਧ ਹਾਸਨ ਜੋ, ਯਾ ਰਸਮ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋ, ਆਇਓ ਸਰਨ ਦੀਨ ਦੁੱਖ ਭੁੰਜਨ, ਚਿਤਵਾ ਕੁੰਬਰੀ ਹੋਰ, ਅਪੈ ਪਾ ਦਾਨ ਸਿਮਰਨ ਸਵਾਮੀ ਗੁਰੂ ਪ੍ਰਭ ਨਾਨਕ ਬੰਧਨ ਸ਼ੋਰ। ਕੋਈ ਆਉਣ ਵਾਲਾ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪਹਿ ਆਪ ਵਿਚਾਰੀ। ਇਹ ਜਿਹੜਾ ਵਿਛੋੜੇ ਦਾ ਦੁੱਖ ਹੈ ਇਹਦੀ ਨਿਵਿਰਤੀ ਵਾਸਤੇ ਗੁਰੂ ਦੀ ਲੋੜ ਹੈ। ਗੁਰੂ ਦੀ ਪ੍ਰਸਾਦ ਕਿਰਪਾ ਤੋਂ ਬਿਨਾਂ ਇਹ ਜਿੰਨੇ ਵੀ ਦੁੱਖ ਹੈ ਇਹਨਾਂ ਦੀ ਨਿਵਰਤੀ ਸਾਧ ਸੰਗਤ ਦੀ ਨਹੀਂ ਹੁੰਦੀ। ਕਈ ਵਾਰੀ ਇਨਸਾਨ ਆਪਣੇ ਢੰਗ ਨਾਲ ਜਾਪ ਕਰਦਾ ਹੈ, ਮਾਲਾ ਫੇਰਦਾ ਦਵਾ ਦਰ ਤੂੰ ਨਾਮ ਮੁੱਖਾਂ ਨੇ ਪੁੱਛਿਆ ਕੀ ਕਰ ਰਿਹਾ, ਮਾਲਾ ਫੇਰਦਾ ਜਾਪ ਕਰ ਰਿਹਾ। ਅਤੇ ਜੇ ਤੇਰੇ ਸਾਹਮਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਆ ਰਹੇ ਫਿਰ ਵੀ ਇਹ ਫੇਰਿਆ, ਕਹਿੰਦਾ ਜੀ ਕਿ ਉਹਨਾਂ ਵਾਸਤੇ ਫੇਰਦੇ ਹਾਂ ਕਿੰਨਾ ਚਿਰ ਹੋਇਆ, ਮਾਲਾ ਫਿਰ ਤੇ ਜੁਗ ਗਿਆ, ਫੇਰਾ ਨਾ ਮਨਕਾ ਫੇਰ, ਕਰ ਕਾ ਮਨਕਾ ਡਾਲ ਕੇ ਮਨਕਾ ਮਨਕਾ ਫੇਰ। ਇੱਕ ਅਜੀਬ ਦੇ ਦਰਸ਼ਨ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਦੇ, ਨਹੀਂ ਜਦੋਂ ਚਾਰ ਪੰਜ ਸਦੀਆਂ ਹੋ ਗਈਆਂ ਫਿਰ ਕਹਿੰਦੇ ਤਾਂ ਤੂੰ ਜਿਵੇਂ ਚੱਕੀ ਬਿਨਾਂ ਦਾਣਿਆਂ 'ਤੇ ਫਿਰ ਘੁਮਾਈ ਜਾਈਏ, ਤੂੰ ਉਹਦੇ ਵਿੱਚੋਂ ਕੀ ਨਿਕਲੇਗਾ, ਜੇ ਤਾਂ ਚੱਕੀ ਦਾਣੇ ਪਾਵਾਂਗੇ ਫਿਰ ਤਾਂ ਆਟਾ ਨਿਕਲਿਓ, ਇਕੱਲੀ ਚੱਕੀ ਘੁਮਾਈ ਗਏ, ਮਿਹਨਤ ਵੀ ਕੀਤੀ ਪ੍ਰਾਪਤ ਵੀ ਕੁਝ ਨਾ ਹੋਇਆ। ਇਸ ਵਾਸਤੇ ਕਹਿੰਦੇ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਦਾ ਰਹੇ ਸੋਈ ਕੌਤਕ ਹਾਰ। ਹੁਣ ਜਿਹੜਾ ਮੰਗਤਾ ਉਹ ਵੀ ਬਾਜ਼ਾਰਾਂ 'ਚ ਰਾਮ ਰਾਮ ਕਰਦਾ ਹੈ, ਪਾਲੂ ਦਾ ਰਾਮ ਰਾਮ ਮੁੱਠ ਸਾਡੇ ਵਾਸਤੇ ਹੈ, ਹੋਰ ਤਾਂ ਕੋਈ ਪ੍ਰਯੋਜਨ ਜਾਂ ਦੋ ਪੈਸੇ ਦਿੱਤੇ ਗਏ। ਪਿੰਜਰੇ 'ਚ ਬੈਠਾ ਤੋਤਾ ਉਹ ਵੀ ਕਹਿੰਦਾ ਕਹੋ ਗੰਗਾ ਰਮਾ ਰਾਮ ਰਾਮ, ਉਹ ਵੀ ਰਾਮ ਰਾਮ ਕਰਦਾ, ਉਹ ਚੂਰੀ ਖਾਣ ਵਾਸਤੇ ਕਰਦਾ, ਕੋਈ ਬ੍ਰਹਮ ਗਿਆਨ ਦੀ ਜੋੜੀ ਤੋਤਾ ਰਾਮ ਰਾਮ ਕਰ ਰਿਹਾ। ਇਹ ਬਾਣੀਆਂ ਜਿਹੜੇ ਤਕੜੀ ਦੀ ਬੋਧੀ ਪੜਦਾ ਉਹ ਵੀ ਕਹਿੰਦਾ ਰਾਮ ਰਾਮ ਕਿ ਮੈਂ ਸਹੀ ਤੋਲਦਾ, ਚੋਰ ਫੜਿਆ ਜਾਂਦਾ ਉਹ ਵੀ ਕਹਿੰਦਾ ਰਾਮ ਦੀ ਸੌ ਮੈਂ ਨਹੀਂ ਚੋਰੀ ਕੀਤੀ, ਉਹ ਕੁੱਟ ਤੋਂ ਬਚਣ ਵਾਸਤੇ ਕਰਦਾ। ਰਾਮ ਰਾਮ ਸਭ ਕੋ ਕਹਿ ਕਹਿ ਰਾਮ ਨਾਮ ਹੋਏ, ਰਾਮ ਰਾਮ ਤਾਂ ਕਹਿੰਦੇ ਹੈ ਪਰ ਰਮੇ ਹੋਏ ਰਾਮ ਨੂੰ ਵਿਆਪਕ ਜਾਣ ਕੇ ਅਤੇ ਸਾਰਿਆਂ ਵਿੱਚ ਉਹਦੀ ਜੋਤ ਦੇਖ ਕੇ ਸਮਝ ਕੇ ਰਾਮ ਬਿਰਲੇ ਕਹਿੰਦੇ। ਉਹ ਕਿਹਨਾਂ ਨੇ ਕਿਹਾ, ਗੁਰਬਾਣੀ ਦੱਸਦੀ ਹੈ ਰਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਲਾਦ ਜਪਿਓ ਹਰ ਜੈਸੇ, ਇਹਨੇ ਬਾਲਕ ਅਵਸਥਾ ਦੇ ਵਿੱਚ ਜਪਿਆ, ਜਿਵੇਂ ਜਵਾਨੀ ਵਿੱਚ ਧਨ ਕਮਾਇਆ ਹੋਇਆ ਬੁਢਾਪੇ ਵਿੱਚ ਕੰਮ ਦਿੰਦਾ, ਅਤੇ ਜਵਾਨੀ ਵਿੱਚ ਸੇਵਾ ਸਿਮਰਨ ਕੀਤਾ ਹੋਇਆ ਵੀ ਬੁਢਾਪੇ 'ਚ ਕੰਮ ਦਿੰਦਾ। ਅਤੇ ਜਵਾਨੀ ਜਿਹੜੀ ਹੈ ਬਾਲਕਪਨ ਅਗਿਆਨ ਵਿੱਚ ਗੁਜ਼ਰ ਗਿਆ, ਜਵਾਨੀ ਵਿਸ਼ੇ ਵਿਕਾਰਾਂ 'ਚ ਗੁਜ਼ਰ ਗਈ, ਬੁਢਾਪਾ ਫਿਰ ਰੋਗਾਂ ਨਾਲ ਗ੍ਰਸਿਆ ਜਾਂਦਾ, ਨੈਣੋ ਨੀਰਗਹਿ ਤਨ ਕੀਨਾ ਭਏ ਕੇਸ ਦੁੱਧ ਵਾਨੇ, ਰੂਦਾ ਸਬਦ ਕੰਠ ਨਹੀਂ ਉਚਰੈ ਅਬ ਕਿਆ ਕਰੈ ਪਰਾਨੇ, ਚੱਲਣ ਚੱਬਣ ਰਤਨ ਤੇ ਸੁਣੀਅਲ ਵਹਿ ਗਏ, ਹੇੜੇ ਮੁਤੀ ਤਾਸੇ ਜਾਨੀ ਚੱਲ, ਚੱਲਣ ਪੈਰ ਵੀ ਜਵਾਬ ਦੇਵੇ ਚੱਬਣ ਦੰਦ ਵੀ ਜਵਾਬ ਦੇਵੇ, ਰਤਨ ਨੇਤਰ ਵੀ ਸੁਣੀਅਲ ਕੰਨ ਵੀ, ਕੰਨ ਕਹਿੰਦੇ ਉਹਨੇ ਚਿਵਾਲੇ ਚੜ ਗਿਆ ਨਹੀਂ ਸੁਣਦਾ ਨਹੀਂ। ਅਤੇ ਇਸੇ ਤਰ੍ਹਾਂ ਖੇੜੇ ਮੁੱਤੀ ਢਾਹ ਸੇ ਜਾਨੀ ਚਲੇ, ਜਾਨੀ ਜਿਹੜੇ ਪਿਆਰੇ ਚਲੇ ਗਏ, ਫਿਰ ਬੜੀ ਉੱਚੀ ਢਾਹ ਮਾਰ ਕੇ ਆਉਂਦਾ, ਮੇਰਾ ਵੀ ਨੇੜੇ ਕੰਮ ਆਉਂਦਾ ਜਾ ਰਿਹਾ, ਮੇਰੇ ਨਾਲ ਦਾ ਕੋਈ ਰਿਹਾ ਹੀ ਨਹੀਂ। ਲੋਕ ਵੀ ਕਹਿੰਦੇ ਬੁੜਿਆ ਮਰਨਾ ਨਹੀਂ, ਹੁਣ ਤਾਂ ਤੇਰੇ ਨਾਲ ਦਾ ਕੋਈ ਰੁੱਖ ਬਰਖ ਵੀ ਨਹੀਂ ਰਿਹਾ। ਗੱਜ ਕੇ ਬੋਲੋ, ਜਿਹਨਾਂ ਵਾਸਤੇ ਸਾਰੀ ਜ਼ਿੰਦਗੀ ਟੁੱਟ ਟੁੱਟ ਕੇ ਮਰਦਾ ਸੀ, ਬਹੁ ਪ੍ਰਪੰਚ ਕਰ ਪਰਤਨ ਲਿਆ ਵੈ, ਸੁੱਤ ਲਾਰਾ ਪੈ ਆਮ ਟਾਵੈ, ਮਨ ਮੇਰੇ ਭੂਲੇ ਕੱਪ ਨਾ ਕੀਜੈ, ਅੰਤ ਨਵੀਰਾ ਤੇਰੇ ਜੀ ਪੈ ਲੀਜੈ, ਛਿਣ ਛਿਣ ਸੀਜੈ ਤਨ ਜਰਾ ਜਨਾਵੈ, ਤਬ ਤੇਰੀ ਕੋਕ ਕੋਈ ਪਾਣੀ ਨਾ ਪਾਵੈ, ਕੋਕ ਨਾ ਬੁੱਕ 'ਚ ਕੋਈ ਪਾਣੀ ਨਹੀਂ ਪਾਉਣਾ। ਇਹ ਕਹਿੰਦੇ ਫੁਲਕਾ ਲਿਆ ਬਹਿ ਜਾ ਬਾਪੂ, ਤੇਲੇ ਹੁਣੇ ਪੂੜੇ ਸਵਾਲ ਕੇ ਲਿਆਉਣੇ, ਅਤੇ ਜਿਹੜਾ ਸੜਿਆ ਬੂਸਿਆ ਹੋਵੇ ਉਹ ਬਾਬੇ ਨੂੰ ਦਿਓ। ਇਹ ਸਵਾਸ ਨੇ ਬੁਢਾਪੇ ਵਿੱਚ ਵੀ ਬੜੀ ਨਰਾਦਰੀ ਹੁੰਦੀ ਹੈ, ਵਿਰਲੇ ਹੈ ਜਿਹੜੇ ਕੋਈ ਸਤਿਕਾਰ ਪਿਆਰ ਵਾਲੀ ਭਾਵਨਾ ਰੱਖਦੇ ਹੈ ਉਹਨਾਂ ਦੇ ਸ਼ਾਬਾਸ਼ ਹੈ। ਅਤੇ ਜੇ ਬਜ਼ੁਰਗਾਂ ਦਾ ਸਤਿਕਾਰ ਪਿਆਰ ਰਹੇਗੇ ਬਿਰਧ ਘਰ ਬਣਾਉਣ ਦੀ ਲੋੜ ਹੀ ਨਾ ਪਏ। ਜੇ ਡੰਗਲੇ ਬੁੱਲੇ ਪਿੰਗਲੇ ਅਪਾਹਜ ਯਤੀਮਾਂ ਨੂੰ ਮਾਂ ਪੇ ਸਾਂਭਣ ਅਤੇ ਫਿਰ ਬਣਾਉਣ ਦੀ ਕਿਉਂ ਲੋੜ ਪਈ? ਕਿਉਂਕਿ ਜਿਨ੍ਹਾਂ ਨੇ ਜਨਮ ਦਿੱਤਾ ਉਹ ਇਹਨਾਂ ਨੂੰ ਸੰਭਾਲਦੇ ਨੇ, ਹਰ ਕੋਈ ਦੀ ਸੰਭਾਲ ਕਰਦਾ। ਜਿਹਦੀ ਸੰਭਾਲ ਕਰਨਾ ਮੈਨੂੰ ਵੀ ਕੁਝ ਪ੍ਰਾਪਤ ਹੋਵੇ, ਉਹ ਲੰਗੜੇ ਲੁੱਲੇ ਪਿੰਗਲਿਆਂ ਦੀ ਸੰਭਾਲ ਕਰਨਾ ਆਪਾਂ ਨੂੰ ਪ੍ਰਾਪਤ ਨਹੀਂ ਹੋਣਾ। ਉਹ ਚੋਰੀ ਪਿੰਗਲ ਵਾਲੇ ਦੇ ਬੂਹੇ ਮੂਹਰੇ ਰਾਤ ਨੂੰ ਛੱਡਾਉਂਦੇ ਗੱਜ ਕੇ ਬੋਲੋ, ਕੋਈ ਕਿਸੇ ਦਾ ਪਿਆਰਾ ਨਹੀਂ, ਸਭ ਦੀ ਆਪਣਾ ਪਿਆਰਾ ਹੈ। ਹੁਣ ਬੰਦੇ ਦੀ ਲੱਤ ਗੜ ਲੱਗ ਪਈ, ਉਹ ਕਹਿੰਦੇ ਬਈ ਜੇ ਨਾ ਇਲਾਜ ਕੀਤਾ ਇਹ ਕੈਂਸਰ ਫੈਲ ਜੂ, ਤੂੰ ਮਰ ਜਾਣਾ। ਉਹ ਕਹਿੰਦਾ ਮੈਂ ਬਚ ਵੀ ਸਕਦਾ? ਕਹਿੰਦੇ ਹਾਂ, ਲੱਤ ਬੜਾ ਦੇ, ਆਪਣੇ ਆਪ ਬਚਾਉਣ ਨੂੰ ਲੱਤ ਬੜਾ ਲਿਆ। ਬਾਂਹ ਦਾ ਕੋਈ ਐਸਾ ਹੋ ਜਾ ਬਚ ਸਕਦਾ, ਇਹ ਬਾਂਹ ਬਣਾਉਣੀ, ਉਹ ਬਾਂਹ ਹੱਥ ਬੜਾ ਦੂ, ਅੱਖ ਗਲਣ ਲੱਗ ਪੈ, ਇਹ ਦੋਵੇਂ ਅੱਖਾਂ ਵਿੱਚ ਨੁਕਸ ਪੈ ਸਕਦਾ, ਇੱਕ ਅੱਖ ਕਢਾਉਣ ਨੂੰ ਤਿਆਰ ਹੋ ਜਾ। ਅਤੇ ਜੇ ਕਹੇ ਤੈਨੂੰ ਫਾਂਸੀ ਦੇਣੀ ਹੈ, ਕਹਿਣ ਲੱਗਾ ਮਾਇਆ ਲੈ ਲਓ ਜਿੰਨੀ ਮਰਜ਼ੀ, ਮਾਇਆ ਦੇਣ ਲਈ ਪਰਿਵਾਰ ਵਾਰਨ ਲਈ ਤਿਆਰ ਹੋ ਜਾਓ। ਆਪਣੇ ਵਾਸਤੇ ਕਿੰਨਾ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਉਹ ਪੁਰਸ਼ ਧਾਨਿਆਂ, ਜਿਹੜੇ ਦੂਏ ਨੂੰ ਬਚਾਉਣ ਵਾਸਤੇ ਆਪਣਾ ਆਪ ਕੁਰਬਾਨ ਕਰਦੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਹਿਬਜ਼ਾਦੇ ਮਾਤਾ ਜੀ, ਕਿੰਨੇ ਸਿੰਘ ਸਿੰਘਣੀਆਂ ਪੁਚੰਗੀ, ਬੜੀ ਲੰਬੀ ਇਹਨਾਂ ਦੀ ਕਤਾਰ ਹੈ, ਦੂਜੇ ਵਾਸਤੇ ਕਰਦੇ। ਸੋ ਇਸ ਵਾਸਤੇ ਅਸੀਂ ਅੱਜ ਸਤਿਗੁਰਾਂ ਨੇ ਸਾਨੂੰ ਬਚਾਉਣ ਵਾਸਤੇ ਕਿਤਨਾ ਕੁਝ ਆਪਣਾ ਕੁਰਬਾਨ ਕੀਤਾ। ਅੱਜ ਦਾ ਸਮਾਜ ਆਪਣੇ ਆਪ ਨੂੰ ਬਰਬਾਦ ਕਰਨ ਵਾਸਤੇ ਕੀ ਨਹੀਂ ਕਰ ਰਿਹਾ, ਕਲੱਬਾਂ ਵਿੱਚ, ਪੱਬਾਂ ਵਿੱਚ, ਸਿਨੇਮਿਆਂ ਵਿੱਚ, ਥੀਏਟਰਾਂ ਵਿੱਚ, ਨਸ਼ਿਆਂ ਵਿੱਚ, ਔਰ ਕਿਸ ਤਰ੍ਹਾਂ ਆਪਣੀਆਂ ਜਾਨੀਆਂ ਕੰਨਿਆਂ ਦਾ ਘਾਤ ਫੈਸ਼ਨਾਂ ਦੇ ਵਿੱਚ, ਔਰ ਚਸ, ਪੀਣ, ਡੋਡੇ, ਕੁਕੀਨ, ਸਮੈਕਾਂ, ਇਹ ਬੰਦਾ ਆਪਣੇ ਆਪ ਦੀ ਤਬਾਹ ਕਰਨ ਲਈ ਕਰ ਰਿਹਾ। ਪਰ ਜਿੰਨਾ ਸਾਧ ਸੰਗਤ ਦੀ ਐਟਮੀ ਸ਼ਕਤੀ ਪੈਦਾ ਹੋ ਰਹੀ ਹੈ, ਇਹ ਕਿਸੇ ਦੀ ਰੱਖਿਆ ਲਈ ਤਾਂ ਨਹੀਂ, ਬਰਬਾਦੀ ਵਾਸਤੇ। ਪਰ ਸਤਿਗੁਰੂ ਜੀ ਨੇ ਕੁਰਬਾਨੀ ਕੀਤੀ ਹੈ ਦੂਸਰਿਆਂ ਦੀ ਰੱਖਿਆ ਲਈ। ਅਸੀਂ ਜੋ ਕੁਝ ਵੀ ਕਰਦੇ ਹਾਂ ਆਪਣਾ ਅਤੇ ਦੂਜੇ ਨੂੰ ਬਰਬਾਦ ਕਰਨ ਵਾਸਤੇ, ਇੰਨਾ ਹੀ ਗੁਰਮੁਖਾਂ ਦਾ ਮਨੁੱਖਾਂ ਦਾ ਫਰਕ ਜਾਣ ਲੈਣਾ। ਸੋ ਇਸ ਵਾਸਤੇ ਸਾਡੇ ਲਈ ਸਾਇੰਸ ਨੇ, ਵਿੱਦਿਆ ਨੇ, ਮਾਇਆ ਦੁਆਰਾ, ਪਦਾਰਥਾਂ ਦੁਆਰਾ ਬੜਾ ਸੋਖ ਹੈ, ਪਰ ਅਸੀਂ ਕੀ ਕੀਤਾ, ਅਸੀਂ ਕੀ ਕਰਨਾ ਹੈ? ਸਾਡੇ ਜੀਵਨ ਦਾ ਮਨੋਰਥ ਇੱਕੋ ਇੱਕ ਹੈ, ਕਿਆ ਤੇ ਖਟਿਆ ਕਹਾਂ ਗਵਾਇਆ, ਕੀ ਖਟੀ ਖਟੀ ਕੀ ਗਵਾਇਆ, ਕਿ ਮਨੁਸ਼ੀਆਂ ਨੂੰ ਨਾ ਲੱਖੀ ਨਾ ਕਰੋੜੀ ਅਰਬੀ ਨਾ ਕਰਵੇ, ਇਹਨੂੰ ਭੰਗ ਦੇ ਪਹਾੜੇ ਗਵਾ ਕੇ ਤੁਰ ਜਾਂਦੇ। ਪੋਲੂ ਦਾ ਬੈਲ ਹੈ, ਉਹਦੇ ਮੂੰਹ ਨੂੰ ਮਾੜੀ ਜਿਹੀ ਖਲ ਲਾ ਦਿੰਦੇ ਸੀ, ਅਗੇ ਉਹ ਮੂੰਹ ਦਾ ਸਵਾਦ ਲੈਂਦਾ ਰਹਿੰਦਾ, ਵਾਗੇੜੇ ਕੱਢੀ ਜਾਂਦਾ, ਸਮਝਦਾ ਵੀ ਬਾਟ ਮੁੱਕ ਗਈ ਹੈ, ਬਸ ਉਸੇ ਸਰਕਲ 'ਚ ਬਾਟ ਮੁੱਕਦੀ ਨਹੀਂ। ਅਸੀਂ ਬਸ ਇਸ ਚੱਕਰ ਵਿਊ ਵਿੱਚ ਪਏ ਹੋਏ ਹਾਂ, ਕਮਾ ਲਿਆ, ਖਾ ਲਿਆ, ਕਰਮ ਕਿਰਿਆ ਕਰ ਲਈ, ਬੱਚੇ ਪੈਦਾ ਕਰ ਲਏ, ਪਾਲਣਾ ਪੋਸ਼ਣਾ ਕਰ ਲਈ, ਬਸ ਇੰਨੀ ਕੁ ਜ਼ਿੰਦਗੀ ਹੈ, ਇੰਨੀ ਕੁ ਜ਼ਿੰਦਗੀ ਪਸ਼ੂ ਪੰਛੀ ਕੀੜੇ ਮਕੌੜਿਆਂ ਦੀ ਵੀ ਹੈਗੀ ਹੈ। ਪਰ ਮਨੁੱਖ ਕਾਹਦੇ ਲਈ ਆਇਆ? ਇਹ ਆਇਆ ਹੈ, ਹਰ ਮੰਦਰ ਇਹੋ ਸਰੀਰ ਹੈ ਜਿੱਥੋਂ ਹਾਰ ਜਾਤਾ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾ, ਇੱਕ ਸ਼ਬਦ ਮੇਰੇ ਕੁਰਾਨ ਵਸਦਾ ਹੈ, ਬਹੁੜ ਜਨਮ ਨਾ ਆਵਾ। 84 ਲੱਖ ਜੂਨਾਂ ਦੇ ਚੱਕਰ ਤੋਂ ਨਿਕਲਣ ਵਾਸਤੇ ਆਇਆ, ਅਤੇ ਅਸੀਂ ਮੁੜ ਮੁੜ ਫੇਰ ਉਸੇ ਚੱਕਰ ਵਿਊ 'ਚ ਵਾਰ ਵਾਰ ਫਸ ਰਹੇ ਹਾਂ। ਇਸ ਪਾਸੇ ਦੀ ਸੋਝੀ ਨਹੀਂ, 24,000 ਸਵਾਸ ਇਸ ਤਰ੍ਹਾਂ ਵਿਅਰਥ ਜਾ ਰਿਹਾ, ਸਮੇਂ ਦੀ ਕੋਈ ਵੰਡ ਤਰਤੀਬ ਨਹੀਂ। 8 ਘੰਟੇ ਕਿਰਤ ਲਈ ਹੈ, 6 ਘੰਟੇ ਆਰਾਮ ਲਈ ਹੈ, ਫਿਰ ਵੀ ਇਹਦੇ ਕੋਲ ਕਿੰਨੇ ਬਚ ਜਾਂਦੇ ਹੈ, ਉਸ ਨੂੰ ਇਹ ਸਤਸੰਗ ਬਾਣੀਪਣ ਚੰਗੇ ਧਾਰਮਿਕ ਪੁਸਤਕਪਣ ਜਾਂ ਪਰਉਪਕਾਰ ਕੁਰਬਾਨੀ ਜਾਂ ਸੇਵਾ ਜਾਂ ਸਿਮਰਨ ਵਿੱਚ ਨਹੀਂ ਲਾਉਂਦਾ। ਅਤੇ ਜੇ ਰੱਬ ਨੇ ਸਾਨੂੰ ਕੋਈ ਬੁੱਧੀ ਵੱਲ ਦਿੱਤਾ, ਅਸੀਂ ਹੁਣ ਇੰਨੇ ਸਿਆਣੇ ਬਣ ਲੱਗ ਪਏ, ਅਸੀਂ ਗੁਰੂ ਦੀ ਬਾਣੀ ਦੇ ਉੱਤੇ, ਗੁਰੂ ਦੇ ਇਤਿਹਾਸ ਉੱਤੇ, ਗੁਰੂ ਦੀਆਂ ਮਰਿਆਦਾ ਉੱਤੇ, ਗੁਰੂ ਦੇ ਨਿਤਨੇਮ ਉੱਤੇ ਟੀਕਾ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ। ਇੰਨੇ ਅਕਲ ਵਾਲੇ ਬਣ ਗਏ ਕਿ ਗੁਰੂ ਸਾਹਿਬ ਦੀ ਅਕਲ ਜਿਹੜੀ ਸੀ ਸਾਡੇ ਨਾਲੋਂ ਘੱਟ ਸੀ। ਪਰ ਸਾਹਿਬ ਸਿੰਘ ਦੀਵਾ ਵਾਲੀ ਦਾ ਜੇ ਤਾਂ ਘਿਓ ਬੱਤੀ ਦੇ ਥੱਲੇ ਰਹਿ ਜਾ, ਜੇ ਤਾਂ ਉਹ ਦੀਵਾ ਬਲਦਾ, ਜੇ ਘਿਓ ਬੱਤੀ ਦੇ ਉੱਪਰ ਚੱਲ ਰਿਹਾ ਤਾਂ ਦੀਵਾ ਬੁਝ ਜਾਂਦਾ। ਜੇ ਤਾਂ ਆਪਣੀ ਅਕਲ ਨੂੰ ਗੁਰੂ ਦੀ ਗੁਰਮਤ ਦੇ ਨੀਚੇ ਰੱਖ ਕੇ ਵਰਤਾਂਗੇ, ਇਹ ਤਾਂ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ। ਅਤੇ ਜੇ ਆਪਣੀ ਅਕਲ ਨੂੰ ਗੁਰੂ ਦੀ ਮੱਤ ਨੂੰ ਵੱਡਾ ਸਮਝ ਕੇ ਤੁਰਨ ਦੀ ਕੋਸ਼ਿਸ਼ ਕਰਾਂਗੇ, ਫਿਰ ਅੰਧਕਾਰ ਹਨੇਰਾ ਹੀ ਹਨੇਰਾ। ਇਹ ਵਿਚਾਰ ਲੈਣਾ ਚਾਹੀਦਾ ਜਿਹੜੇ ਲੋਕ ਇਸ ਪਾਸੇ ਤੁਰਨਾ ਚਾਹੁੰਦੇ ਹਨ। ਸੋ ਇਸ ਵਾਸਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਰਵਾਗਮਨ ਸਮਰੱਥ ਹਨ, ਸਰਵ ਸ਼ਕਤੀਮਾਨ ਹਨ। ਉਹਨਾਂ ਨੇ ਜੋ ਕੀਤਾ ਉਹ ਸਿੱਖ ਦੇ ਸੰਸਾਰ ਦੇ ਭਲੇ ਵਾਸਤੇ ਕੀਤਾ ਹੈ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ। ਟੋਡੀ ਮਹੱਲਾ ਪੰਜਵਾ, ਸਤਿਗੁਰ ਆਇਓ ਸਰਨ ਤੁਹਾਰੀ। ਸਤ ਸ਼ਬਦ ਗੁਰੂ ਨਾਲ ਲੱਗ ਜਾਏ, ਜੇ ਇਕੱਲਾ ਗੁਰ ਸ਼ਬਦ ਹੈ, ਅਤੇ ਗੁਰਨਾਮ ਕਿਸੇ ਮੈਥਡ ਦਾ ਵੀ ਹੈ, ਤਰੀਕੇ ਦਾ ਵੀ ਹੈ, ਜੁਗਤੀ ਦਾ ਵੀ ਹੈ, ਅਤੇ ਗੁਰੂ ਉਸਤਾਦ ਦਾ ਵੀ, ਟੀਚਰ ਦਾ ਵੀ ਵਾਚਕ ਹੈ। ਟੀਚਰ ਅਤੇ ਉਸਤਾਦ ਜਿਹੜਾ ਉਹ ਦੁਨਿਆਵੀ ਹੁਨਰ ਵਿਦਿਆ ਨੂੰ ਦਿੰਦਾ, ਉਸ ਦਾ ਵੀ ਜ਼ਰੂਰ ਸਤਿਕਾਰ ਕਰਨਾ ਚਾਹੀਦਾ ਜਿਹੜਾ ਸਾਨੂੰ ਸੰਸਾਰ ਵਿੱਚ ਵਿਚਰਨ ਵਾਸਤੇ ਵਿਦਿਆ ਸੋਝੀ ਦਿੰਦਾ। ਉਨੀ ਦੇ ਬੋਲੇ ਸ਼ਬਦ ਲਾਤਾ ਸਤ, ਜਿਹੜਾ ਸਤ ਸਰੂਪੀ ਪਰਮਾਤਮਾ ਦਾ ਗਿਆਨ ਦੇਣ ਵਾਲਾ ਗੁਰੂ, ਉਹ ਸਤਿਗੁਰੂ ਹਿਰਦੇ ਤੋਂ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਪ੍ਰਕਾਸ਼ ਰੂਪੀ ਆਤਮਾ ਨੂੰ ਸਾਖਿਆਤ ਕਰਾਉਣ ਵਾਲਾ, ਉਹਦਾ ਨਾਮ ਸਤਿਗੁਰੂ ਹੈ। ਇਹ ਇੱਕ ਵਿਸ਼ੇਸ਼ ਸ਼ਬਦ ਹੈ। ਰਾਜਸਥਾਨ ਤੋਂ ਜਦੋਂ ਕਿਸੇ ਨੂੰ ਵੀ ਬੁਲਾਉਂਦੇ, ਆਓ ਗੁਰੂ ਜੀ, ਉਹ ਹਰੇਕ ਨੂੰ ਗੁਰੂ ਜੀ ਕਹਿ ਕੇ ਬੁਲਾਉਂਦੇ, ਪਰ ਗੁਰਮਤ ਵਿੱਚ ਗੁਰੂ ਜੀ ਇੰਨਾ ਨਹੀਂ ਹੈ। ਇੱਥੇ ਹੈ ਜਿਹੜਾ ਆਤਮਾ ਗਿਆਨ ਦੇ ਕੇ ਟੁੱਟੇ ਹੋਏ ਜੀਵ ਨੂੰ ਪਰਮਾਤਮਾ ਨਾਲ ਜੋੜਨ ਦੀ ਸਮਰੱਥਾ ਰੱਖਦਾ, ਉਹਦਾ ਨਾਮ ਸਤਿਗੁਰੂ ਹੈ। ਐਸੇ ਸਤਿਗੁਰੂ ਦੀ ਸਿਫਤ ਮਾਰੇ ਕਰ ਰਹੇ। ਸਤਿਗੁਰ ਆਇਓ ਸਰਨ ਤੁਹਾਰੀ, ਇੱਕ ਬਹੁਤ ਵੱਡੇ ਕੋਈ ਵਿਦਵਾਨ ਆ। ਅੱਜ ਕੱਲ੍ਹ ਟੇਪਾਂ ਜਾਂ ਰੀਲਾਂ ਬੜੀਆਂ ਕਿਤੇ ਕਿਤੇ ਮਿਲ ਜਾਂਦੀ ਸੁਣਨ ਦੇ। ਵੈਸੇ ਉਹ ਗੀਤਾ ਦੇ ਅਰਥ ਕੀਤੇ ਆ ਬੜੇ ਸੋਹਣੇ, ਇੱਕ ਜਗ੍ਹਾ ਉਹ ਕਹਿੰਦੇ ਕਹਿੰਦੇ ਦੱਸਦੇ ਆ ਕਿ ਸਤਿਗੁਰੂ ਐਂ ਕਰਦੇ, ਉਹ ਵਿੱਚ ਕਹਿੰਦੇ ਕਿ ਵੇਦਾਂ ਤੋਂ ਬਿਨਾਂ ਗੁਰੂ ਨੂੰ ਗਿਆਨ ਕਿਵੇਂ ਹੋ ਗਿਆ। ਗੱਜ ਕੇ ਬੋਲੋ, ਹੁਣ ਉਹਨੂੰ ਪੁੱਛਿਆ ਜਾਏ ਕਿ ਬ੍ਰਹਮਾ ਵੱਡਾ ਕਿ ਜਾ ਸਭ ਪਾਇਆ, ਵੇਦ ਵੱਡਾ ਕਿ ਜਹਾਂ ਤੇ ਆਇਆ, ਵੇਦ ਵੱਡਾ ਜਾਂ ਜਿੱਥੋਂ ਇਹ ਆਇਆ ਉਹ ਵੱਡਾ। ਅਖੀਰੀ ਅਸੀਂ ਸ਼ਬਦ ਕਿਹਾ, ਕਹੋ ਕਬੀਰਾਂ ਭਇਆ ਦਾਸ, ਕੀਰਤ ਵੱਡਾ ਕਿ ਹਰ ਕਾ ਦਾਸ। ਸੋ ਇਸ ਕਰਕੇ ਵੇਦਾਂ ਵਿੱਚ ਗੱਲ ਜਿੰਨੀ ਲਿਖੀ ਹੈ ਉਨੀ ਹੈ, ਉਸ ਤੋਂ ਵੱਧ ਨਹੀਂ। ਇੱਕ ਵਾਰੀ ਕੋਈ ਐਸਾ ਵਿਅਕਤੀ ਸੀ, ਗੁਰੂ ਮਹਾਰਾਜ ਨੇ ਸੱਤਵੀਂ ਅਸ਼ਟਪਦੀ ਵਿੱਚ ਇਹ ਲਿਖਿਆ ਕਿ ਸਾਧ ਕੀ ਮਹਿਮਾ ਵੇਦ ਨਾ ਜਾਣਿਆ, ਜੇਤਾ ਸਮੇਂ ਤੇਤਾ ਵਖਿਆ। ਉਹ ਕਹਿੰਦਾ ਚਾਹੀਦਾ ਸੀ ਮਹਾਰਾਜ ਨੂੰ ਲਿਖਣਾ, ਵੇਦ ਕੀ ਮਹਿਮਾ ਸਾਧ ਕੀ ਜਾਣਿਆ। ਉਹ ਮਹਾਂਪੁਰਖ ਸੀ ਸੰਤ ਦੇਵਾ ਸਿੰਘ, ਉਹ ਕਹਿਣ ਲੱਗੇ ਗੁਰਮੁਖ ਪਿਆਰਿਆ, ਤੂੰ ਤਰਕਤਾ ਕੀਤੀ ਹੈ, ਬਾਹਰੇ ਬੋਲਿਆ ਗਿਆ ਤੁਰਕੀ ਬਾਣੀ ਸਤ ਸਰੂਪ ਹੈ। ਇਹ ਦੱਸ ਫਲਾਨੇ ਦਿਨ ਇੰਨੇ ਵੱਜ ਕੇ ਇੰਨੇ ਮਿੰਟ ਤੇ ਕੀ ਹੋਏਗਾ, ਵੇਦ ਫੜ ਕੇ ਦੱਸ। ਕਹਿੰਦਾ ਇਹ ਤਾਂ ਵੇਦਾਂ 'ਚ ਲਿਖਿਆ ਨੇ। ਕਹਿੰਦੇ ਗੁਰੂ ਮਹਾਰਾਜ ਤੇ ਸਰਵਾਗ ਸਮਰਾਥਿਆ ਕਰਦਾ ਦਾਸ ਹੈ, ਇੰਨੇ ਵੱਜ ਕੇ ਇੰਨੇ ਮਿੰਟ ਤੇ ਪੰਚਾਲ ਆਵੇਗਾ, ਇੰਨੇ ਬੰਦੇ ਮਰਨਗੇ, ਇੰਨੇ ਦਰਗਣ ਐਸਾ ਹੋਇਆ। ਉਹ ਕਹਿੰਦੇ ਦਾਸ ਤੇਰੇ ਵੇਦ ਵੱਡੇ ਹੈ ਜਾਂ ਜੋ ਮਹਾਰਾਜ ਨੇ ਲਿਖਿਆ ਉਹ ਵੱਡਾ। ਸੋ ਕਈ ਲੋਕ ਇਹਨਾਂ ਭੁਲੇਖਿਆਂ ਦੇ ਵਿੱਚ ਵੀ ਸਾਹਸ ਨੇ ਅੱਜ ਵੀ ਹੈਗੇ। ਇਸ ਵਾਸਤੇ ਜਿਹੜਾ ਸਤਿਗੁਰੂ ਸ਼ਬਦ ਹੈ ਗੁਰਮੁਖ ਨਾਲ ਵੇਦ ਵਿਚਾਰ, ਗੁਰਮੁਖੀ ਉਹਨਾਂ ਦਾ ਗਿਆਨ ਹੀ ਵੇਦ ਗਿਆਨ ਸਰੂਪ ਹੈ, ਉਹਨਾਂ ਦਾ ਸ਼ਬਦ ਹੀ ਨਾਦ ਸਰੂਪ ਹੈ। ਰਾਗ ਰੂਪ ਵੀ ਆਪ ਹੀ ਹੈ, ਗਿਆਨ ਰੂਪ ਵੀ ਆਪ ਹੀ ਹੈ, ਪ੍ਰੇਮ ਰੂਪ ਵੀ ਹੈ। ਇਸ ਕਰਕੇ ਐਸੇ ਜਿਹੜੇ ਸਤਿਗੁਰੂ ਹਨ, ਸਤਿਗੁਰ ਆਇਓ ਸਰਨ ਤੁਹਾਰੀ, ਇਹ ਸਤਿਗੁਰੂ ਜੀ ਅਸੀਂ ਆਪ ਜੀ ਦੀ ਪਾਵਨ ਸ਼ਰਨ ਵਿੱਚ ਆਏ ਹਾਂ। ਬਾਬਾ ਆਇਆ ਸਿੰਘ ਜੀ ਮੋਤੀ ਮਰਦਾਨ ਸੰਤ ਹੋਏ, ਉਹਨਾਂ ਦੇ ਸੇਵ ਜੀ ਬਾਬਾ ਕੱਪੂ ਜੀ, ਉਹਨੇ ਸਾਧ ਸਿੰਘ ਜੀ ਲੰਗਰ ਦੇ ਆਲੇ ਦੁਆਲੇ ਦੁੱਖੇ ਭਾਂਡੇ ਮਾਂਜਦੇ ਹਨ, ਭਾਂਡੇ ਮਾਂਜਣ ਸੇਵਾ ਕਰੋ। ਇੱਕ ਪੰਡਿਤ ਆਇਆ, ਉਹ ਮਹਾਂਪੁਰਖਾਂ ਦਾ ਜੀ ਗਰੜ ਪੁਰਾਣ ਕਦੀ ਸੁਣਿਆ, ਮੈਂ ਕਥਾ ਸੁਣਾਉਣਾ। ਸੰਤ ਕਹਿੰਦੇ ਲੋ ਸੁਣਦੇ ਹੈ ਨਾ ਪਤਾ ਲੱਗ ਜਾਏਗਾ, ਵੈਸੇ ਵੀ ਹੁਣ ਫਿਰ ਉਹ ਵਿਦਵਾਨ ਹੈ। ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਕੱਪੂ ਜੀ ਮਹਾਂਪੁਰਖਾਂ ਲਈ ਦੁੱਧ ਅਤੇ ਦਵਾਈ ਲੈ ਕੇ ਆਏ। ਉਹ ਪੰਡਿਤ ਕਹਿੰਦਾ ਕਿ ਜਿਹੜੇ ਚੰਦਰ ਲੋਕ 'ਚ ਜਾਂਦੇ ਆ ਜੀਵਾਤਮਾ, ਉਹ ਸਾਲ ਚੱਕੇ ਧਰਮਰਾਜ 'ਚ ਪਹੁੰਚਦੀ ਹੈ। ਸੂਰਜ ਲੋਕ ਜਿਹੜਾ ਉਤਰਾਇਣ ਪੱਖ ਹੈ ਉਹ 6 ਮਹੀਨੇ। ਪੰਡਿਤ ਕਥਾ ਕਰੇ, ਭਾਈ ਕੱਪੂ ਜੀ ਕਹਿਣ ਲੱਗੇ ਪੰਡਤਾ ਕਿਹੜੇ ਪਾਸੇ ਪਿਆ ਆ, ਮਹਾਂਪੁਰਖਾਂ ਨੂੰ ਦਵਾਈ ਖਾਣ ਦੇ ਦੁੱਧ ਠੰਡਾ ਹੋ ਗਿਆ। ਉਹ ਪੰਡਤ ਜਿਹੜਾ ਲਾਲ ਦੀਆਂ ਅੱਖਾਂ ਕਰਕੇ ਦੇਖਣ ਲੱਗਾ, ਹੁਣ ਮਹਾਂਪੁਰਖ ਬੋਲੇ ਉਹਦਾ ਭੁਲੇਖਾ ਹੀ ਕੱਢਣਾ ਸੀ। ਕਹਿਣ ਲੱਗੇ ਪੰਡਤ ਜੀ, ਇਹ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਦਾਨੇ ਮਸਤਾਨੇ ਆ, ਇਹਨਾਂ ਦੀ ਪਹੁੰਚ ਬੜੀ ਦੂਰ ਹੈ, ਇਹਨਾਂ ਨੂੰ ਕੁਝ ਕਹਿ ਨਾ ਬੈਠੇ। ਕਹਿੰਦੇ ਕੱਪੂ ਦਵਾਈ ਫੇਰ ਖਾ ਲਾਂਗੇ। ਪੰਡਿਤ ਦਾ ਭਰਮ ਦੂਰ ਕਰਤਾ, ਕਹਿੰਦੇ ਮੀਟਵੇ ਅੱਖਾਂ, ਅੱਖਾਂ ਮਚਾਈਆਂ ਅਤੇ ਇੱਕ ਖਿਨ ਵਿੱਚ ਸਾਰਾ ਕੁਝ ਲਿਖਾ ਦਿੱਤਾ। ਕਹਿੰਦਾ ਜੀ ਮੈਂ ਤਾਂ ਇਹ ਗਰੜ ਪ੍ਰਾਣ ਦੇ ਚੈਪਟਰਾਂ 'ਚ ਇੱਥੇ ਹੀ ਟਿਕਿਆ ਰਿਹਾ। ਕਹਿੰਦੇ ਭਾਈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਮਹਿਮਾ ਬੜੀ ਅਲੌਕਿਕ ਹੈ, ਅਤੇ ਜਿਹਨੂੰ ਇਹ ਸਮਝ ਆ ਜਾਂਦੀ ਹੈ ਉਹ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਆ ਕੇ ਅਰਦਾਸ ਬੇਨਤੀ ਕਰਦਾ ਹੈ। ਸਤਿਗੁਰ ਆਇਓ ਸਰਨ ਤੁਹਾਰੀ, ਤੁਹਾਡੀ ਪਾਵਨ ਚਰਨ ਸ਼ਰਨ ਵਿੱਚ ਆਇਆ। ਮਿਲੈ ਸੂਖ ਨਾਮ ਹਰ ਸੋਭਾ, ਆਪ ਜੀ ਦੇ ਚਰਨਾਂ ਵਿੱਚ ਆਉਣੇ ਨਾ ਮਨਵਾਣੀ ਸਰੀਰ ਕਰਕੇ ਇਹਨੂੰ ਅਧਿਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਔਰ ਪਰਮੇਸ਼ੁਰ ਦੇ ਘਰ ਦੀ ਸੇਵਾ ਕਰਨੇ ਨਾ ਸ਼ੋਭਾ ਵਡਿਆਈ ਵੀ ਪ੍ਰਾਪਤ ਹੁੰਦੀ ਹੈ। ਇਹ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਐਸੀ ਬਰਕਤ ਹੈ। ਹੁਣ ਗੁਰੂ ਘਰ ਦੇ ਜਿਹੜੇ ਭਾਂਡੇ ਮਾਂਜਣੇ, ਲੰਗਰ ਦੀ ਸੇਵਾ ਕਰਨੀ ਔਰ ਮਹਾਰਾਜ ਦੇ ਰੁਮਾਲਿਆਂ ਦੀ ਸੇਵਾ, ਪ੍ਰਕਾਸ਼ ਦੀ, ਸੋਖਾ ਸਿੰਘ ਦੀ, ਬਿਛਾਏ ਦੀ, ਚੰਦੋਏ ਦੀ ਔਰ ਮੋਹਰੇ ਕਲੀਨ ਸਾਫ ਕਰਨ ਦੀ ਅਤੇ ਹੋਰ ਵੀ ਗੁਰੂ ਘਰ ਦੀਆਂ ਬੇਅੰਤ ਸੇਵਾਵਾਂ ਹਨ। ਪ੍ਰਬੰਧਕਾਂ ਨਾਲ ਸੰਪਰਕ ਕਰਕੇ ਕਰ ਸਕਦੇ ਹਾਂ। ਕੌਰ ਸਾਹਿਬ ਦੀ ਸੇਵਾ ਹੈ, ਪਾਠ ਦੀ, ਕੀਰਤਨ ਦੀ, ਕਥਾ ਦੀ ਅਤੇ ਨਾਮ ਜਪਣ ਦੀ ਪਾਉਣ ਦੀ ਬੇਅੰਤ ਸੇਵਾ ਹੈ। ਪੰਥ ਦੀ ਸੇਵਾ, ਸੰਗਤ ਦੀ ਸੇਵਾ, ਦੇਸ਼ ਕੌਮ ਦੀ, ਮਾਤਾ ਪਿਤਾ ਦੀ, ਸਮਾਜ ਦੀ, ਰਾਸ਼ਟਰ ਦੀ ਸੇਵਾ ਹੈ। ਪਰ ਜਿਹੜੀ ਗੁਰੂ ਮਹਾਰਾਜ ਦੀ ਸੇਵਾ ਹੈ, ਸਭ ਨੂੰ ਉੱਤਮ ਕਲਿਆਣ ਕਰੇ। ਬਾਕੀ ਮਾਣ ਵਡਿਆਈ ਸ਼ੋਭਾ ਜਾ ਸਕਦੀ ਹੈ। ਹਜ਼ੂਰ ਪਾਤਸ਼ਾਹ ਕਹਿੰਦੇ ਮਿਲੈ ਸੂਖ, ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਨਾਮ ਹਰ ਸ਼ੋਭਾ, ਹਰੀ ਦਾ ਨਾਮ ਜਪਣ ਨਾਲ ਸ਼ੋਭਾ ਵੀ ਮਿਲਦੀ ਹੈ। ਕਈ ਸ਼ੋਭਾ ਬਣਾਉਣ ਵਾਸਤੇ ਮਾਇਆ ਬੜੀ ਖਰਚਦੇ ਹੈ, ਪਰ ਉਹ ਜਿਹੜੀ ਮਾਈ ਕੀ ਸ਼ੋਭਾ ਉਹ ਥੋੜ੍ਹੇ ਦਿਨ ਹੁੰਦੀ ਹੈ। ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੇ ਬਿਲ ਬਣਾਉਂਦੀ, ਦੇਰੀ ਨਹੀਂ ਲੱਗਦੀ। ਚਿੰਤਾ ਲਾਹੇ ਹਮਾਰੀ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ, ਉਹ ਸਾਰੇ ਪ੍ਰਕਾਰ ਦੀ ਚਿੰਤਾ ਲਾ ਲੈਂਦੇ। ਕੋਈ ਨਿਯਮ ਹੁੰਦੇ ਹੈ ਗੁਰੂ ਮਹਾਰਾਜ ਨੇ ਬਣਾਏ ਹੋਏ, ਜਿਵੇਂ ਸਕੂਲਾਂ 'ਚ ਵੀ ਹੈ, ਗੁਰੂ ਘਰ ਦੇ ਵੀ ਨਿਯਮ ਹੈ। ਹੁਣ ਜੇ ਡਰਾਇੰਗ ਦਾ ਪੀਰੀਅਡ ਆ, ਇਹ ਮਾਸਟਰ ਡਰਾਇੰਗ ਹੀ ਪੜ੍ਹਾਊਗਾ, ਮੈਥਮੈਟਿਕ ਦਾ ਅਤੇ ਉਹ ਮੈਥਮੈਟਿਕ ਦੀ ਪੜ੍ਹਾਈ ਕਰਾਇਆ, ਅੰਗਰੇਜ਼ੀ ਹੈ, ਅੰਗਰੇਜ਼ੀ ਦੀ ਹੈ, ਸਾਇੰਸ ਕਮਿਸਟਰੀ ਆਉਂਦੀ ਹੈ, ਭੂਗੋਲਕ ਭੂਗੋਲਕ ਆਉਂਦੀ ਹੈ ਜਾਂ ਹੋਰ ਵਿਦਿਆ। ਅਤੇ ਜੇ ਇਹ ਉੱਧਰ ਚਲ ਗਏ, ਉੱਧਰ ਚਲ ਜਾਏ, ਫਿਰ ਕੋਈ ਸਬਜੈਕਟ ਵੀ ਪੂਰਾ ਨਹੀਂ ਹੁੰਦਾ। ਕਈ ਵਾਰੀ ਅਸੀਂ ਸੰਗਤ ਵਿੱਚ ਇਸ ਤਰ੍ਹਾਂ ਦਾ ਵਿਚਾਰ ਬਣਾ ਲੈਂਦੇ, ਚਾਰ ਚੁਫੇਰੇ ਵਿਚਰਨਾ ਚਾਹੁੰਦੇ, ਉਹ ਕੋਈ ਪੱਖ ਵੀ ਪੂਰਾ ਨਹੀਂ ਹੁੰਦਾ। ਕਿਉਂਕਿ ਜਿਹੜੇ ਗਿਆਨੀ ਸੰਪਰਦਾਇਕ ਟਕਸਾਲੀ ਹੈ, ਉਹ ਜੋ ਪਰੰਪਰਾਗਤ ਮਰਿਆਦਾ ਹੁੰਦੀ ਹੈ ਉਹਦੇ ਅਨੁਸਾਰ ਵਿਚਰਦੇ ਹਨ, ਅਤੇ ਜਿਹੜੇ ਫਿਰ ਆਪਣੇ ਢੰਗ ਨਾਲ ਹਨ, ਜਿਵੇਂ ਜਾਂਦਾ ਕੁੰਜੀ ਨਾ ਖੁੱਲਦਾ, ਕੁੰਜੀ ਨਾ ਬੰਦ ਹੁੰਦਾ, ਕੋਈ ਤਕਲੀਫ ਨਹੀਂ। ਕਈ ਕੀ ਕਰਦੇ ਆ, ਉਹ ਕੁੰਜੀ ਦੀ ਲੋੜ ਨਹੀਂ ਸਮਝੀ, ਵਿੱਚ ਸਰੀਆ ਹਟਾਇਆ, ਕੁੰਡਾ ਪੱਟ ਲਿਆ ਜਾਂ ਗੰਦਾ ਤੋੜ ਲਿਆ, ਉਹ ਅਰਥ ਵੀ ਆਪਣੇ ਢੰਗ ਨਾਲ ਨਹੀਂ ਕਰਦੇ ਆ, ਤੋੜ ਮਰੋੜ ਕੇ, ਉਹਨਾਂ ਨੂੰ ਚਾਬੀ ਦੀ ਲੋੜ ਨਹੀਂ ਸਮਝਦੇ। ਇਸ ਤਰ੍ਹਾਂ ਜਿਹੜਾ ਟਕਸਾਲਾਂ ਦੇ ਸੰਪਰਦਾਵਾਂ ਦੇ ਨਿਯਮ ਆ, ਉਹ ਨਿਯਮਾਂ ਦੇ ਵਿੱਚ ਹਰ ਵਕਤੇ ਨੂੰ ਵਰਤਣਾ ਚਾਹੀਦਾ। ਜਿਹੜੇ ਆਪਣੀ ਇੱਛਾ ਨਾਲ ਵਰਤਣਾ ਚਾਹੁੰਦੇ ਆ, ਉਹ ਸੰਗਤ ਨੂੰ ਸਹੀ ਲਾਈਨ ਤੋਂ ਪਰੇ ਲੈ ਜਾਂਦੇ। ਇਸ ਵਾਸਤੇ ਇਹ ਬੜਾ ਧਿਆਨ ਰੱਖਣਾ ਚਾਹੀਦਾ ਪ੍ਰਬੰਧਕਾਂ ਨੂੰ ਵੀ, ਅਤੇ ਉਹਨਾਂ ਨੂੰ ਬੇਨਤੀ ਕਰ ਦੇਣੀ ਚਾਹੀਦੀ ਹੈ ਕਿ ਚਾਹੇ ਕੀਰਤਨ ਹੈ, ਕਥਾ ਹੈ, ਕਿਉਂਕਿ ਇੱਕ ਹੁੰਦੀ ਹੈ ਮਾਰਕੀਟ ਸ਼ੈਲੀ, ਮਾਰਕੀਟ ਸ਼ੈਲੀ ਹੁੰਦੀ ਹੈ ਜਿਵੇਂ ਬੰਦਰ ਨੇ ਟੂਸੀ ਮਾਰੀ, ਕਦੀ ਉੱਧਰ ਕਦੀ ਉੱਧਰ, ਪਰ ਕਾਰਨ ਛੱਡ ਕੇ ਕਦੀ ਕਿਸੇ ਪਾਸੇ ਚਲ ਜਾਣਾ, ਕਦੀ ਕਿਸੇ ਪਾਸੇ। ਇੱਕ ਹੁੰਦੀ ਹੈ ਮਰਦਾਨਾ ਜਾਂ ਨਾਰਦ ਸ਼ੈਲੀ, ਪਹਿਲਾਂ ਨਿਰੋਲ ਗੁਰਬਾਣੀ ਦਾ ਕੀਰਤਨ ਕਰਨਾ ਰਾਗ ਦੇ ਵਿੱਚ ਸਮੇਂ ਨਾਲ, ਫਿਰ ਉਹਦੀ ਸੰਖਿਪਤ ਵਿਆਖਿਆ ਬਾਅਦ ਵਿੱਚ ਕਰਨੀ। ਇੱਕ ਹੁੰਦੀ ਹੈ ਸਾਧ ਸੰਗੀ ਬਦਲ ਸ਼ੈਲੀ, ਉਹ ਹੈ ਢਾਡੀਆਂ ਦੀ, ਪਹਿਲਾਂ ਯੋਧਿਆਂ ਦੀ ਪਾਰ ਗਾਉਣੀ, ਫਿਰ ਉਸ ਵਾਰ ਦੇ ਮੁਤਾਬਕ ਜਿਹੜਾ ਇਤਿਹਾਸ ਹੈ ਉਹ ਸਰਵਣ ਕਰਾਉਣਾ। ਇਹ ਇੱਕ ਸ਼ੈਲੀਆਂ ਹੁੰਦੀਆਂ। ਹੁਣ ਅੱਜ ਜਿਹੜੇ ਬਹੁਤੇ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ, ਕਿਉਂਕਿ ਉਹਨੀ ਸੰਪਰਦਾਇ ਮਹਾਂਪੁਰਖਾਂ ਤੋਂ ਮਾਰ ਨਹੀਂ ਖਾਧੀ ਹੁੰਦੀ। ਉਹ ਆਪਣੇ ਢੰਗ ਨਾਲ ਵਿਚਰਦੇ ਹੈ, ਉਹ ਸੰਗਤ ਨੂੰ ਵੀ ਵਿਗੜਾ ਗੋੜਾ ਜਿਹਾ ਬਣਾ ਦਿੰਦੇ ਹੈ। ਮਰਿਆਦਾ ਵਿੱਚ ਇਹ ਵਿਚਰਨ ਨਾਲ ਸੁੱਖ ਹੁੰਦਾ ਹੈ, ਮਰਿਆਦਾ ਦੀਆਂ ਕੜੀਆਂ ਤੋੜਾਂਗੇ ਕਦੀ ਸੁੱਖ ਨਹੀਂ ਹੁੰਦਾ। ਇਸ ਵਾਸਤੇ ਸਤਸੰਗੀਓ, ਤੁਸੀਂ ਵੀ ਇਵੇਂ ਹੈ, ਜਿਵੇਂ ਕੋਈ ਤੋੜਦਾ ਉਵੇਂ ਤੋੜ ਪੈਂਦੇ ਹਾਂ। ਇਹ ਸਿੱਖਣ ਦੀ ਤੁਸੀਂ ਵੀ ਕੋਸ਼ਿਸ਼ ਨਹੀਂ ਕਰਦੇ। ਹੁਣ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਕਥਾ ਹੈ, 629 ਘੰਟੇ 15 डीवीडी च आ। वो कथा सुन के गया और पर संगत वो कभी बाहर गए नरोल बाणी के अर्थां की कथा चलती रहती है इतिहास भी दे लो। इस करके ये बेनती जरूर प्रवान करने की कृपा करो। इस वास्ते महाराज सचे पातशाह कृपा करते हैं मिलै सुख नाम हर सोभा। सुख की प्राप्ति होंगी है हरि का नाम जपना। चिंता लाहे हमारी जो गुरु महाराज प्रसन्न होंगे है वो सारे प्रकार की साड़ी चिंता दूर कर देंगे। जो टिप्पी ना हो चिता बन जाती है चिता जिमें अग बच्च बंदा सड़दा। जो चिंता हो बंदा हर वे बेरामी च रहा नींद नहीं आती कोई ना कोई भटकना लगी रही है। तो महाराज जी संगत कर लेना सारिया जो चिंतावान इन्हों को इंसान मुक्त हो जाता। राव अवर ना सूझ है दूजी ठाहर। जदों फिर उन्होंने विश्वास हो गया कि सारिया की पूजा प्रतिष्ठा कर करके देख ली विश्राम की पंक्ति वाला कहते अवर में हो ना सूझा दूजी ठाह। आप जी तो बिना दूजी ठाह सानू कोई जगह नजर ही नहीं आती है। हार परो तो द्वारी हूँ हार के अंब के तुहाडे द्वारे ते आके झुक जाने। जो औरंगजेब ने भाई नंद लाल जी को आयत का अर्थ सुनिया कहते हाले ती मुसलमान नहीं बनाया गया हिंदू ही बहादुर शाह ना उदा प्यार सी। वह कहता जी हूँ यह है तुहानू पता ही है मेरे प्यो का सुभा तुहाडी रक्षा को कर सकता। वह साहिब श्री गुरु गोबिंद सिंह साहब जी महाराज श्री आनंदपुर साहब है। मैं थानू इतों बार उत्थे पहुँचाने की मदद कर सकता होर नहीं कहते यही बहुत है। ये भाई नंद लाल जी आए भुख लगी सी हलवाई की दुकान से कोई भोजन छकन लगे। पातशाह घोड़े के सवार हो के बाद अपनी मौज में चले सी उधर आ गए कहते नंद लाल जी आस करके आया कि औरंगजेब के जुल्म तो मेरी रक्षा करे कि वह जलेबियां नहीं खिला सकते गज के बोलो उन्होंने लंगर च है नहीं कुछ भी ना भी गया तो दिल की भी तो दिल लो फिर उन्होंने जोगा हो गया। दीन दुनिया दर कमंदे आप ही रुखसारे माँ हर दो आलम कीम ते जगतार मुए जा रे मां। ये गुरु गोबिंद सिंह जी थोड़े जेडे घुंघराले सुनहरी और ओम आना चो मैं दो मिल जाए मैं दो जाना की बादशाही को ठकरा दिया। महाराज के केसा अज असी केसा की किमें धड़ा तड़बेदबी कर रहे हैं। पीर बुद्धू शाह भगानी के युद्ध में चार पुत्र 700 मरीज शहीद कराया। अज कहते संतान ने किया की है गज के बोलो। सो जिस वेले उस महात्मा से प्रसन्न होए हजूर महाराज केसा कंघा फेर रहे सी। जड़े कुछ मुर्दा केस निकल जाते हैं कंघे वे सन हजूर उसले वचन खुश बहुत सी। पीर जी तुसी साडे लई मुगलां दा राज होवे अपना बरादरीवाद ने धर्म नूं मुख रखिया इतनियां शहीदियां दित्तियां दसो की बख्शिश करिए। कहिंदे महाराज अपनी दस्तार दी अद्धी दस्तार ते मैनूं केसां समेत कंघा दे दिओ। गज के बोलो। मुसलमान फकीर पीर बुद्धू शाह महाराज के केस कंघा दस्तार मंग रहा। अज साडे केस साडा कंघा साडी दस्तार ये तुसी आप विचार लो किहड़े पासे असी मंदियां बागां मोड़ियां। हाले भी वापस आ जाओ गुरु महाराज की कृपा हो जाएगी। हजूर पातशाह कृपालता करते हैं अवर ना सूझ है दूजी ठाहर। भातों बिना ਜਿਵੇਂ ਕਸ਼ਮੀਰੀ ਪੰਡਤਾਂ ਨੇ ਬੇਨਤੀ ਕੀਤੀ ਸੀ, ਹੁਣ ਤਾਂ ਸਾਰੇ ਦੇਵੀ ਦੇਵਤੇ ਵੀ ਜਵਾਬ ਦੇ ਗਏ, ਅੱਜ ਤਾਂ ਸਾਰਿਆਂ ਦੇ ਫਿਰ ਕਰਾਮਾਤੀ ਬਣ ਗਏ। ਉਦਣ ਤੇ ਭਾਈ ਨੌਵਾਂ ਪਾਤਸ਼ਾਹੀ ਸੀ, ਅਵਰ ਨਾ ਸੂਝਿਆ ਦੂਜੀ ਠਾਰ, ਪਾਤੋਂ ਬਿਨਾਂ ਹੋਰ ਜਗ੍ਹਾ ਕੋਈ ਸੁੱਝ ਨਹੀਂ ਰਹੀ, ਨਜ਼ਰ ਨਹੀਂ ਆ ਰਹੀ, ਦਿਸ ਨਹੀਂ ਰਹੀ। ਹਾਰ ਪਰਿਓ ਤੋ ਦੁਆਰੀ, ਹੁਣ ਹਾਰ ਕੇ ਤੁਹਾਡੇ ਦੁਆਰ ਵਿੱਚ ਝੁੱਕ ਗਏ ਨੇ। ਸਗਲ ਦੁਆਰ ਕੋ ਛਾੜ ਕੇ ਗਹਿਰੋ ਤੁਹਾਰ ਦੁਆਰ, ਵਾਹਿਗੁਰੂ ਕੀ ਰਾਜਸ ਗੋਬਿੰਦ ਦਾਸ। ਜਦੋਂ ਬਖਤਾ ਬੋਲਦਾ, ਜੇ ਸਾਰੇ ਬੋਲਣ ਲੱਗ ਜਾਣ ਇਹਦਾ ਸਾਰੇ ਬਖਤੇ ਹੀ ਬੋਲ ਗਏ। ਹੁਕਮਨਾਮਾ ਜਦੋਂ ਲਿਆ ਜਾਏ, ਪਾਠੀ ਸਿੰਘ ਬੋਲੇ ਬਾਕੀ ਸਰੋਤੇ ਹੋਣ, ਪਰ ਅਸੀਂ ਨਾਲ ਬੋਲਣ ਲੱਗ ਪਈਏ, ਕਿਉਂਕਿ ਪਾਠੀ ਨਹੀਂ ਬੋਲਦਾ, ਮਹਾਰਾਜ ਦਾ ਹੁਕਮ ਸੁਣਾਵੇਗਾ, ਹੁਕਮ ਗੁਰੂ ਸਾਹਿਬ ਦਾ ਹੁੰਦਾ। ਇਸ ਵਾਸਤੇ ਗੱਲਾਂ ਵਿਚਾਰਨ ਯੋਗ ਹੁੰਦੀਆਂ ਹਨ, ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਹਨ। ਅਵਰ ਨਾ ਸੂਝ ਹੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੁੱਟ। ਜਦੋਂ ਅਲੇਖ ਦੀ ਸ਼ਰਨ ਵਿੱਚ ਆ ਜਾਏ, ਫਿਰ ਲੇਖਿਆਂ ਤੋਂ ਛੁਟਕਾਰਾ ਪ੍ਰਾਪਤ ਹੋ ਜਾਂਦਾ। ਹਮ ਨਿਰਗੁਣ ਲੇਹੋ ਬਵਾਰੀ, ਅਸੀਂ ਗੁਣਾਂ ਤੋਂ ਹੀਣੇ ਹਾਂ, ਸਾਨੂੰ ਸੰਸਾਰ ਸਾਗਰ ਤੋਂ ਬਵਾਰੀ ਮੈਨੇ ਬਚਾ ਲਓ, ਸਾਡੀ ਰੱਖਿਆ ਕਰੋ, ਤਰਾਹੇ ਤਰਾਹੇ ਤੁਹਾਡੀ ਸ਼ਰਨ ਹੈ। ਜਿਵੇਂ ਹਰੀ ਸੈਨ ਰਾਜੇ ਦੀ ਭਾਈ ਸ਼ਮੀਰ ਦੀ ਸੁਪਨੇ 'ਚ 84 ਕੱਢ ਦਿੱਤੇ ਸੀ, ਆਪ ਸਮਰਾਥਿਆਂ ਸਰਵਾਗਿਆਂ ਨਿਰਪਕੰਨਿਆਂ ਕੇ ਕਾਰਨੇ ਕਪਾਇਆ, ਭੇਖ ਤਾਰੀ ਕਾਵਾਂ ਰੱਖੀ ਸਵਾਰ ਕੀ ਵਾਕੀ ਪੈਰ ਸਵਾਰੀ, ਤਬ ਗੁਣ ਕਾਂ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਨ ਕਤ ਜਾਈਆ ਜੋ ਜੰਬਕ ਗਰਾਸੈ। ਜੇ ਸ਼ੇਰ ਦੀ ਸ਼ਰਨ ਜਾਣਨਾ, ਜੰਬਕ ਗਿੱਦੜਾਂ ਦਾ ਹੀ ਡਰ ਹੈ, ਇਹ ਪਾਤਸ਼ਾਹ ਤੁਹਾਡੀ ਸ਼ਰਨ ਵਿੱਚ ਆਉਣ ਨਾਲ ਵੀ ਕੋਈ ਐਸੇ ਡਰ ਹੈ, ਫਿਰ ਤੁਹਾਡੀ ਸ਼ਰਨ 'ਚ ਆਉਣ ਦਾ ਕੀ ਲਾਭ ਹੋਏਗਾ, ਕਿਰਪਾ ਕਰ ਦਿਓ। ਇਸ ਵਾਸਤੇ ਮਹਾਰਾਜ ਕਹਿੰਦੇ ਸਦ ਬਖਸ਼ਿੰਦ, ਸਦਾ ਮਿਹਰਬਾਨ, ਉਹ ਸਦਾ ਬਖਸ਼ਿੰਦ ਆ, ਸਦਾ ਹੀ ਮਿਹਰਬਾਨ। ਸਾਹਿਬ ਮੇਰਾ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੈ ਪੁਰਾਣੀਆਂ, ਤੂੰ ਦਰਾਖੇਗਾ ਸਿਰਜਣਹਾਰ। ਐਸਾ ਦ੍ਰਿੜ ਵਿਸ਼ਵਾਸ, ਐਸਾ ਭਰੋਸਾ। ਉਹ ਲਾਹੌਰ ਦੀ ਗੱਲ ਹੈ, ਉਹ ਸੂਬਾ ਕਹਿੰਦਾ ਸਿੱਖਾਂ ਦਾ ਬੀਜ ਨਾਸ ਹੋ ਗਿਆ। ਇੱਕ ਕਹਿਣ ਲੱਗਾ ਜੀ ਸਿੱਖ ਤਾਂ ਤੁਹਾਡੇ ਲਾਹੌਰ 'ਚ ਹੈਗੇ ਆ। ਕਹਿੰਦੇ ਉਹ ਕਿਵੇਂ? ਕਹਿੰਦੇ ਜਿਹੜੇ 1 ਵਜੇ ਡੋਲ ਖੜ ਕੇ ਗਾ ਨਾ ਖੂਹ 'ਤੇ, ਸਮਝ ਲਓ ਸਿੱਖਾਂ ਦਾ ਘਰ ਹੈ। ਜਪਜੀ ਸਾਹਿਬ ਦੀ ਜਾਂ ਮੂਲ ਮੰਤਰ ਦੀ ਆਵਾਜ਼ ਆਉਂਦੀ ਹੋਵੇ, CID ਛੱਡਤੀ, ਇਹ ਘਰ ਦਰਵਾਜ਼ਾ ਬੰਦ ਸੀ, ਡੋਲ ਖੜ ਕੇ ਅਤੇ ਸ੍ਰੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਸੀ, ਬੂਹਾ ਖੜਕਾਇਆ, ਖੋਲਿਆ ਇੱਕਦਮ ਦਗੜ ਦਗੜ, ਉਹ ਪੁਲਿਸ ਦੇ ਕਰਮਚਾਰੀ ਆ ਗਿਆ। ਕਿਹਦਾ ਘਰ ਹੈ? ਬੀਬੀ ਸੀ ਉਹ ਕਹਿੰਦੀ ਸਿੰਘ ਦਾ। ਇਹ ਬੱਚਾ ਕਿਹਦਾ? ਕਹਿੰਦੇ ਸਿੰਘ ਦਾ। ਸਿੰਘ ਕਿੱਥੇ ਹੈ? ਕਹਿੰਦੇ ਉਹ ਤੁਸੀਂ ਸ਼ਹੀਦ ਕਰਤਾ। ਕਹਿੰਦੇ ਬੀਬੀ ਤੂੰ ਇਹ ਨਾ ਕਹਿ, ਸਿੰਘ ਦਾ ਘਰ ਆ, ਸਿੰਘ ਦਾ ਬੱਚਾ, ਸਾਨੂੰ ਛੋਟਾ ਬੱਚਾ ਦੇਖ ਕੇ ਰਹਿਮ ਆ ਰਿਹਾ, ਸੂਬੇ ਨੂੰ ਪਤਾ ਲੱਗ ਗਿਆ, ਤੈਨੂੰ ਪਤਾ ਹੀ ਹੈ ਨੇਜਿਆਂ 'ਤੇ ਟੰਗ ਟੰਗ ਕਿਵੇਂ ਮਾਰੇ ਹੈ। ਉਹ ਕਹਿਣ ਲੱਗੀ ਇਹਦਾ ਮੈਨੂੰ ਡਰ ਨਹੀਂ, ਜਿਹੜੇ ਡਰਾਵੇ ਦਿੰਦਾ, ਮੈਂ ਤਾਂ ਇਹੀ ਕਹਿਣਾ ਘਰ ਸਿੰਘ ਦਾ। ਇੱਕ ਕੀ ਭਾਵੇਂ ਸਰਬੰਸ ਲੱਗ ਜਾਏ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਸਿੱਖੀ ਨਹੀਂ ਤਿਆਗਣੀ। ਗੱਜ ਕੇ ਬੋਲੋ। ਅੱਜ ਆਪਾਂ ਵਿਚਾਰੀਏ ਸਾਡੀ ਦਸ਼ਾ ਕਿਵੇਂ ਬਣਦੀ ਜਾ ਰਹੀ ਹੈ, ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ। ਸਭ ਨਾਂ ਦੇ ਆਧਾਰੀ, ਉਹ ਸਾਰਿਆਂ ਨੂੰ ਆਧਾਰ ਆਸਰਾ ਦੇ ਰਿਹਾ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਸਿਧਾਂਤ ਦੱਸਦੇ ਹੋਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਨੂੰ ਮੁੱਖ ਰੱਖਿਆ, ਅਸੀਂ ਦਾਸ ਤੁਹਾਡੀ ਸ਼ਰਨ ਵਿੱਚ ਆਏ। ਇਸ ਸਤਿਗੁਰੂ ਗਰੀਬ ਨਾਲ ਤੁਹਾਡੇ ਮਹਾਂਪੁਰਖਾਂ ਦੀ ਸ਼ਰਨ 'ਚ ਆਏ, ਆਰਾਖ ਲੈ ਹੋਏ ਵਾਰੀ, ਹੁਣ ਇਹ ਵਾਰੀ ਵੇਲਾ ਆ, ਸਮਾਂ ਮਨੁੱਖ ਜਨਮ ਦੀ ਵਾਰੀ ਆਈ ਹੈ, ਭਾਗਾਂ ਨਾਲ ਤੁਹਾਡੀ ਕਿਰਪਾ ਨਾਲ ਮਨੁੱਖ ਜਨਮ ਮਿਲਿਆ, ਸਾਡੀ ਲਾਜ ਰੱਖ ਲੈਣਾ ਕਰੋ ਕਿ ਮੁੜ ਕੇ ਪਤਾ ਨਹੀਂ ਇਹ ਪੁਨਰ ਜਨਮ ਮਿਲਣਾ ਜਾਂ ਨਹੀਂ। ਹੁਣ ਮਿਲੇ ਹੋਏ ਦੀ ਲਾਜ ਰਹਿ ਜਾਏ, ਪਾਤਸ਼ਾਹ ਕਿਰਪਾ ਕਰ ਦੇਣਾ ਕਰੋ। ਇਹ ਅਰਦਾਸ ਬੇਨਤੀ ਸਿੱਖ ਦੇ ਢੰਗ ਵਿੱਚ ਗੁਰੂ ਜੀ ਨੇ ਸਾਨੂੰ ਸਮਝਾਉਣ ਵਾਸਤੇ ਕੀਤੀ ਹੈ, ਅਤੇ ਸਾਰੇ ਗੁਰੂ ਮਹਾਰਾਜ ਚਰਨਾਂ 'ਚ ਪਾਈ ਅਰਦਾਸ ਕਰੋ, ਸਾਡੇ 'ਚ ਵੀ, ਸਾਡੇ ਪਰਿਵਾਰਾਂ 'ਚ ਵੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਯਾਦ ਹੈ। ਸਿੱਖ ਬਣਨਾ ਬਹੁਤ ਮਹਾਨ ਹੈ, ਸਿੱਖ ਦੀ ਮਾਨਤਾ ਸਿੱਖੀ ਨਾਲ ਹੈ, ਸਿੱਖੀ ਗੁਰੂ ਦੀ ਸਿੱਖਿਆ ਤੋਂ ਪ੍ਰਾਪਤ ਹੋਣ ਵਾਲੀ ਹੈ। ਸਿੱਖ ਉਹ ਆ ਜਿਹੜਾ ਸਿੱਖਿਆ ਲੈਂਦਾ ਉਹ ਸਿੱਖ ਬਣ ਜਾਂਦਾ, ਸੇਮ ਉਹ ਆ ਜਿਹਨੇ ਦੀਖਿਆ ਲਈ ਪੰਜਾਂ ਪਿਆਰਿਆਂ ਤੋਂ ਮੰਤਰ ਲਿਆ ਬਾਣਾ ਬਾਣੀ, ਜਿੰਨਾ ਚਿਰ ਦੀਖਿਆ ਨਹੀਂ ਲੈਂਦਾ ਉਨਾ ਚਿਰ ਸਿੰਘ ਨਹੀਂ ਬਣਦਾ। ਸਿੱਖਿਆ ਤੋਂ ਬਿਨਾਂ ਸਿੱਖ ਨਹੀਂ, ਸਿੱਖ ਦਾ ਅਤੇ ਸਿੰਘ ਦਾ ਇੰਨਾ ਅੰਤਰ। ਜਿਹੜਾ ਸਿੱਖਿਆ ਲੈ ਲਈ, ਸਿੱਖਿਆ ਦੇ ਮੁਤਾਬਕ ਤੁਰ ਪਿਆ ਉਹ ਸਿੱਖ ਹੋ ਗਿਆ, ਜਿਹਨੇ ਫਿਰ ਗੁਰੂ ਵਾਲਾ ਬਣਿਆ ਪੰਜਾਂ ਪਿਆਰਾਂ ਗੁਰੂ ਗ੍ਰੰਥ ਸਾਹਿਬ ਗੁਰੀ ਅੰਮ੍ਰਿਤ ਛਕ ਕੇ ਉਹ ਸਿੰਘ ਦੀਖਿਆ ਲੈ ਲਈ, ਉਹ ਸਿੰਘ ਬਣ ਗਿਆ, ਸੰਪੂਰਨ ਰੂਪ ਮਿਲ ਗਿਆ। ਸਿੱਖ ਵਿਦਿਆਰਥੀ ਹੈ, ਸਿੰਘ ਨੂੰ ਫਿਰ ਪਾਈ ਕੋਈ ਪਦਵੀ ਮਿਲਦੀ ਹੈ, ਡਿਗਰੀ ਮਿਲਦੀ ਹੈ ਅਤੇ ਕਮਾਈ ਕਰਕੇ। ਇਸ ਕਰਕੇ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਪ੍ਰਬੰਧਕ ਕਮੇਟੀ ਔਰ ਸਹਿਯੋਗੀ ਸੇਵਾਦਾਰ ਗ੍ਰੰਥੀ ਸਿੰਘ, ਰਾਗੀ ਸਿੰਘ, ਗਿਆਨੀ ਢਾਡੀ ਸਿੰਘ, ਜਿੰਨੇ ਨਾਲ ਸਹਿਯੋਗ ਨਿਭਾਉਂਦੇ ਆ ਲੰਗਰ ਜੋੜਿਆਂ ਦੀ ਸੇਵਾ ਵਾਲੇ, ਰਸਤਾਂ ਵਸਤਾਂ ਕਰਕੇ ਇਮਾਰਤਾਂ ਗੁਰੂ ਕੇ ਨਿਸ਼ਾਨਾਂ ਦੀ ਸੇਵਾ ਵਾਲੀ ਸੰਗਤ, ਗ੍ਰੰਥ ਪ੍ਰਕਾਰ ਦੀ ਸੇਵਾ, ਗੁਰੂ ਮਹਾਰਾਜ ਦੀ ਸੇਵਾ, ਸੋਹਣੇ ਰਮਾਂਡੇ ਚੰਦੋਏ ਦੇਗਾਂ ਦੀ, ਸਾਰਿਆਂ ਦਾ ਹੀ ਪਾਏ ਧੰਨਵਾਦ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨ ਕਿ ਪੰਥ ਦੀ ਚੜ੍ਹਦੀ ਕਲਾ ਏਕਤਾ ਭਾਵ ਪ੍ਰਾਪਤ ਹੋਵੇ ਅਤੇ ਸਭ ਸਖਾਲੀ ਗੁਠੀਆ ਇਹੋ ਹਲੀਮੀ ਰਾਜ ਜੀਓ। ਅਤੇ ਹਲੀਮੀ ਰਾਜ ਜਿਹੜਾ ਉਹ ਵੀ ਖਾਲਸਾ ਚਾਹੁੰਦਾ, ਜਿੱਥੇ ਧਰਮ ਔਰ ਗਿਆਨ ਦੀ ਪ੍ਰਾਪਤੀ ਹੋਵੇ, ਸਿੱਖੀ ਵਧੇ ਫੁੱਲੇ ਫੈਲੇ। ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਪ੍ਰਬੰਧਕਾਂ ਦੇ ਸੰਗਤ ਦੇ ਫਿਰ ਧੰਨਵਾਦੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।